ਸਲਾਮ ਵਾਹਿਗੁਰੂ ਸਾਹਿਬ ਜੀਓ। ਆਪਣੇ ਸਰਬ ਹੀ ਉਤਰੇ ਭਾਤ ਬਾਰੋ ਫਰਕ ਫਰਕ ਕਰ ਬੈਸੇ ਊਟ ਮਜਾਜ ਬਿਨਾ ਰਸ ਪੇਖ ਕਰ ਤਰਨ ਤਰਨ ਹੋਇ ਜੈਸੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਰਬਰਾਂ ਸਾਹਿਬ ਦੀ ਮਰਜ਼ੀ ਹੈ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਤਿਗੁਰੂ ਜੀ ਦੇ ਅਧਿਆਨ ਕਿਰਪਾਲਤਾ ਦਾ ਸਦਕਾ ਇਹ ਲੜੀ ਵਾਰ ਕਰਦਾ ਸ੍ਰੀ ਗੁਰਪ੍ਰਸਾਦ ਸੂਰਜ ਗ੍ਰੰਥ ਦੀ ਚੱਲ ਰਹੀ ਹੈ। ਦਸਾਂ ਪਾਤਸ਼ੀਆਂ ਦੀ ਕਥਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਛੰਦਾਬੰਦੀ ਦੇ ਅੰਦਰ ਉਚਾਰਨ ਕੀਤੀ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ। ਜਦੋਂ ਪਹਾੜੀਆਂ ਨੇ ਆਟੇ ਦੀ ਗਊ ਥਾਲ ਵਿੱਚ ਰੱਖ ਕੇ ਚੁਰੀ ਰੱਖ ਕੇ ਗੀਤਾ ਰੱਖ ਕੇ ਸਹੁੰ ਖਾਧੇ, ਔਰੰਗਜ਼ੇਬ ਨੇ ਆਪਣੇ ਹੱਥਾਂ ਦੀ ਲਿਖਤ ਸੱਜਤ ਦੇ ਹੱਥ ਦੇ ਕੇ ਕੁਰਾਨ ਸ਼ਰੀਫ ਸਿਰ ਦੇ ਉੱਤੇ ਤੇ ਜੇ ਅਸੀਂ ਇਹ ਸਾਂ ਦੇ ਉੱਤੇ ਨਾ ਰਹੀਏ ਸਾਨੂੰ ਬੜਾ ਭਾਰੀ ਪਾਪ ਲੱਗੇ, ਤੁਸੀਂ ਅਨੰਦਪੁਰ ਸਾਹਿਬ ਦਾ ਕਿਲਾ ਇੱਕ ਵਾਰੀ ਛੱਡ ਜਾਓ ਤਾਂ ਕਿ ਇਹ ਲੜਾਈ ਬੰਦ ਹੋ ਸਕੇ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਵਾਬ ਦੇ ਦਿੱਤਾ ਔਰ ਮਾਤਾ ਦੇ ਪਾਸ ਸਾਰੇ ਜਿਹੜੇ ਵਕੀਲ ਸੀ ਚਲੇ ਗਏ। ਮਾਤਾ ਦੇ ਸਾਰੇ ਸਿੰਘ 8 ਮਹੀਨੇ ਦੇ ਜੰਗ ਦੇ ਅੰਦਰ ਬੜੇ ਭਾਰੀ ਭੁੱਖ ਦੇ ਨਾਲ ਸਰੀਰ ਬੇਵਲ ਨੇ, ਵਿਆਕਲ ਨੇ, ਕ੍ਰਿਸ਼ਟ ਹੋਏ ਹੋਏ ਨੇ ਔਰ ਸਤਿਗੁਰਾਂ ਦੇ ਪਾਸ ਆਏ, ਬੇਨਤੀ ਕੀਤੀ ਮਹਾਰਾਜ ਹੁਣ ਇਹ ਸਾਂ ਖਾਂਦੇ ਅਨੰਦਪੁਰ ਦਾ ਕਿਲਾ ਛੱਡ ਜਾਈਏ। ਮਹਾਰਾਜ ਕਹਿੰਦੇ ਖਾਲਸਾ ਜੀ ਇਹ ਸਾਰੀਆਂ ਝੂਠੀਆਂ ਸਾਂ ਖਾਂਦੇ, ਤੁਸੀਂ ਬਾਹਰ ਜਾਓਗੇ ਮਾਰੇ ਜਾਓਗੇ, ਇਹਨਾਂ ਨੂੰ ਸਾਂ ਦੇ ਉੱਤੇ ਅਤਵਾਰ ਨਾ ਕਰੋ। ਪਰ ਸਿੰਘ ਸਤਿਗੁਰਾਂ ਦੇ ਕਹਿਣ ਤੋਂ 7 ਦਿਨ ਦਾ ਸਮਾਂ ਵੀ ਨਹੀਂ ਰਹਿ ਸਕੇ। ਮਹਾਰਾਜ ਕਹਿੰਦੇ 7 ਦਿਨ ਰਹੋ, ਤੁਹਾਨੂੰ ਸਾਰੀਆਂ ਵਡਿਆਈਆਂ ਸਭ ਰਾਜ ਭਾਗ ਪ੍ਰਾਪਤ ਹੋ ਜਾਣਗੇ, ਪਰ ਭੁੱਖ ਦਾ ਦੁੱਖ ਹੀ ਐਸਾ ਬਿਰਛਾਂ ਦੀਆਂ ਛਿੱਲਾਂ ਖਾ ਗਏ ਨੇ ਔਰ ਪੱਤੇ ਬਿਰਛਾਂ ਦੇ ਉਬਾਲ ਕੇ ਖਾ ਗਏ। ਸਤਿਗੁਰੂ ਮਹਾਰਾਜ ਜੀ, ਮਾਤਾ ਜੀ ਔਰ ਸਿੰਘਾਂ ਦੇ ਮਜਬੂਰ ਹੋਏ ਹੋਏ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ। ਸਤਿਗੁਰੂ ਕਿਲਾ ਛੱਡ ਕੇ ਰਾਤ ਨੂੰ ਚੱਲਦਿਆਂ ਚੱਲਦਿਆਂ ਸਾਬਕਾ ਨਦੀ ਦੇ ਕਿਨਾਰੇ ਦੇ ਉੱਤੇ ਆ ਗਏ ਨੇ। ਇੱਥੋਂ 6 ਮੀਲ ਪਿੱਛੇ ਬਾਬਾ ਅਜੀਤ ਸਿੰਘ ਜੀ ਵੈਰੀਆਂ ਦੀਆਂ ਫੌਜਾਂ ਵਿੱਚ ਘੇਰੇ ਗਏ, ਕਿਉਂਕਿ ਸਾਰੀਆਂ ਸੌਣਾਂ ਜਿਹੜੀਆਂ ਝੂਠੀਆਂ ਕਰਕੇ ਇਹਨਾਂ ਨੇ ਹਮਲਾ ਫੇਲ ਕਰ ਦਿੱਤਾ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਗੁਰਦੇਵ ਸਿੰਘ ਨੂੰ ਭੇਜਿਆ, ਜਾਓ ਬਾਬਾ ਅਜੀਤ ਸਿੰਘ ਨੂੰ ਸਾਡੇ ਪਾਸ ਭੇਜ ਦਿਓ, ਤੁਸੀਂ ਜਾ ਕੇ ਲੜੋ। ਭਾਈ ਜੀਵਨ ਸਿੰਘ ਨੇ ਵੀ ਬਾਅਦ ਵਿੱਚ ਆਗਿਆ ਮੰਗ ਲਈ, ਮਹਾਰਾਜ ਵਰ ਦਿਓ ਮੇਰਾ ਸਰੀਰ ਜੰਗ ਕਰਦਿਆਂ ਸਰਤਾ ਦੇ ਕਿਨਾਰੇ ਤੱਕ ਪਹੁੰਚ ਜਾਵੇ, ਮੈਂ ਆਪਦੇ ਆ ਕੇ ਦਰਸ਼ਨ ਕਰਾਂ, ਮੈਨੂੰ ਵੀ ਆਗਿਆ ਦਿਓ ਜੰਗ ਕਰਨ ਦੇ। ਮਹਾਰਾਜ ਕਹਿੰਦੇ ਭਾਈ ਜੀਵਨ ਸਿੰਘ ਤੇ ਤੂੰ ਜੰਗ ਕਰਦਾ ਕਰਦਾ ਸਰਤਾ ਨਦੀ ਦੇ ਕਿਨਾਰੇ ਤਾਂ ਆ ਜਾਏਗਾ ਤੇ ਪਰ ਸਰਤਾ ਨਦੀ ਦੇ ਪਾਣੀ ਨੂੰ ਪਾਰ ਨਹੀਂ ਕਰ ਸਕੇਗਾ, ਇੱਥੇ ਸ਼ਹੀਦੀ ਪਾ ਜਾਏਗਾ। ਸਾਹਿਬ ਸਿੰਘ ਜੀ ਇਹ ਵਾਅਦੇ ਕੇ ਭੇਜ ਦਿੱਤੇ। ਭਾਈ ਉਦੇ ਸਿੰਘ ਜੀ ਜੰਗ ਕਰਦੇ ਕਰਦੇ ਸ਼ਹੀਦ ਹੋ ਗਏ। ਭਾਈ ਜੀਵਨ ਸਿੰਘ ਜੀ ਜਿਨ੍ਹਾਂ ਦਾ ਨਾਮ ਪਹਿਲਾ ਭਾਈ ਜੈਤਾ ਹੈ, ਗੁਰੂ ਤੇਗ ਬਹਾਦਰ ਮਹਾਰਾਜ ਦੇ ਤੀਰਥ ਲਿਆਉਣ ਦੀ ਸੇਵਾ ਕੀਤੀ ਹੈ, ਅੰਮ੍ਰਿਤ ਛਕ ਕੇ ਭਾਈ ਜੀਵਨ ਸਿੰਘ ਬਣੇ ਨੇ। ਜੰਗ ਕਰਦਿਆਂ ਕਰਦਿਆਂ ਸਰਸਾ ਨਦੀ ਦੇ ਕਿਨਾਰੇ ਤੱਕ ਪਹੁੰਚੇ, ਇਹ ਵੀ ਮੈਦਾਨੀ ਜੰਗ ਦੇ ਅੰਦਰ ਸ਼ਹੀਦ ਹੋ ਗਏ। 1500 ਸਿੰਘ ਸੀ ਸਤਿਗੁਰਾਂ ਦੇ ਨਾਲ ਜਦੋਂ ਅਨੰਦਪੁਰ ਦਾ ਕਿਲਾ ਛੱਡਿਆ ਤੇ ਕੇਵਲ 150 ਸਿੰਘ ਜਿਹੜੇ ਨੇ ਉਹ ਸਤਿਗੁਰਾਂ ਦੇ ਨਾਲ ਹਨ ਜਿਨ੍ਹਾਂ ਨੇ ਸਰਸਾ ਨੂੰ ਪਾਰ ਕੀਤਾ ਔਰ ਸਰਸਾ ਵਿੱਚ ਬਹੁਤ ਸਾਰਾ ਸਾਜੋ ਸਮਾਨ ਸਿੰਘ ਰੁੜ ਗਏ ਨੇ ਔਰ ਇੱਥੇ ਤੱਕ ਜਿਹੜੇ ਕਿ ਕਵੀਆਂ ਦੀ ਰਚਨਾ ਦਾ ਇਕੱਤਰ ਕੀਤਾ ਹੋਇਆ 9 ਮਨ ਕੱਟੇ ਦਾ ਗ੍ਰੰਥ ਬਿਨਾਂ ਵਿਦਿਆ ਘਰ ਤੇ ਉਹ ਵੀ ਸਾਹਿਬ ਸਿੰਘ ਜੀ ਵਿਦਿਆ ਸਾਗਰ ਗ੍ਰੰਥ ਵੀ ਲਿਖੇ ਰੁੜ ਗਏ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿੰਘਾਂ ਤੋਂ ਮਹਾਰਾਜ ਤੁਸੀਂ ਅੱਗੇ ਜਾਓ, ਸਾਸਾ ਸਾਹਿਬ ਕਰ ਦਿਓ, ਅੱਗੇ ਖਾਲਸਾ ਹੋਰ ਸਜਾ ਲਵਾਂਗੇ। ਜਿੰਨਾ ਚਿਰ ਸਾਡੇ ਸਰੀਰ ਵਿਚ ਪ੍ਰਾਣ ਨੇ ਉਨਾ ਚਿਰ ਅਸੀਂ ਲੜਾਂਗੇ, ਜੂਝਾਂਗੇ। ਭਾਈ ਦਇਆ ਸਿੰਘ, ਭਾਈ ਆਲਮ ਸਿੰਘ, ਭਾਈ ਸਾਹਿਬ ਸਿੰਘ ਨੇ ਬੇਨਤੀ ਕੀਤੀ। ਸਤਿਗੁਰੂ ਮਹਾਰਾਜ ਜੀ, ਬਾਬਾ ਅਜੀਤ ਸਿੰਘ ਜੀ ਵੱਡੇ ਸਾਹਿਬਜ਼ਾਦੇ ਔਰ ਜੁਝਾਰ ਸਿੰਘ ਛੋਟੇ, ਇਹਨਾਂ ਦੇ ਸਵੇਰ ਸਿੰਘਾਂ ਦੇ ਸਮੇਤ ਸਰਸਾ ਪਾਰ ਕਰ ਗਏ। ਸਰਸਾ ਦੇ ਉੱਤੇ ਸਤਿਗੁਰੂ ਮਹਾਰਾਜ ਜੀ ਦੇ ਪਰਿਵਾਰ ਦੇ ਤਿੰਨ ਹਿੱਸੇ ਹੋ ਗਏ ਹਨ। ਸਤਿਗੁਰਾਂ ਦੀ ਮਹਿਰ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਔਰ ਉਹਨਾਂ ਦੇ ਨਾਲ ਭਾਈ ਮਨੀ ਸਿੰਘ, ਭਾਈ ਜਵਾਹਰ ਸਿੰਘ, ਭਾਈ ਧੰਨਾ ਸਿੰਘ ਜੀ ਇਹ ਦਿੱਲੀ ਪਹੁੰਚ ਗਏ ਨੇ। ਭਾਈ ਜਵਾਹਰ ਸਿੰਘ ਦਾ ਘਰ ਦਿੱਲੀ ਵਿੱਚ ਸੀ, ਰੋਪੜ ਇਤਰਾਸ ਰਹਿ ਕੇ ਇਹ ਦਿੱਲੀ ਪਹੁੰਚ ਗਏ ਨੇ। ਦੂਜੇ ਪਾਸੇ ਮਾਤਾ ਗੁਜਰੀ ਸਤਿਗੁਰਾਂ ਦੇ ਦੋ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਇਹ ਸਰਸਾ ਨਦੀ ਦੇ ਕਿਨਾਰੇ ਵਿਛੋੜਾ ਹੋਣ ਤੋਂ, ਸੁੰਮੇ ਮਾਛੀ ਦੀ ਝੁੱਗੀ ਤੇ ਉਹਦੇ ਇਤਰਾਸ ਰਹਿਣ ਤੋਂ, ਬੰਗੂ ਜੋ ਰਸੋਈਆ ਸੀ ਗੁਰੂ ਘਰ ਦੇ ਨੂੰ ਨਾਲ ਲੈ ਕੇ ਖੇੜੀ ਪਿੰਡ ਵਿੱਚ ਪਹੁੰਚ ਗਿਆ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੋਹਾਂ ਵੱਡੇ ਸਾਹਿਬਜ਼ਾਦਿਆਂ ਦੇ ਸਮੇਤ, ਸਿੰਘਾਂ ਦੇ ਸਮੇਤ ਸਰਸਾ ਨਦੀ ਨੂੰ ਪਾਰ ਕੀਤਾ ਹੈ। ਸਤਿਗੁਰੂ ਜਨ ਕਰਦੇ ਕਰਦੇ ਰੋਪੜ ਪਹੁੰਚੇ ਨੇ। ਰੋਪੜ ਪਠਾਣਾ ਨੇ ਘੇਰਾ ਪਾ ਲਿਆ ਔਰ ਉੱਥੇ ਬੜਾ ਭਾਰੀ ਜੰਗ ਹੋਇਆ ਹੈ। ਤਕਰੀਬਨ ਉਸ ਜੰਗ ਵਿਚ ਸਿੰਘ ਜਿਹੜੇ ਸੀ 35 ਬਚੇ ਨੇ, 150 ਦੇ ਵਿੱਚੋਂ ਸਾਰੇ ਸ਼ਹੀਦ ਹੋ ਗਏ ਨੇ। ਜਦੋਂ ਸ਼ਾਮਾਂ ਦਾ ਟਾਈਮ ਹੋਇਆ, ਸਤਿਗੁਰੂ ਮਹਾਰਾਜ ਜੀ ਨੇ ਭੱਠੇ ਦੇ ਮਜ਼ਦੂਰਾਂ ਨੂੰ ਪੁੱਛਿਆ, ਇਹ ਭੱਠਾ ਨਿਹੰਗ ਖਾਂ ਜੋ ਕੋਟਲੇ ਵਾਲਾ ਸੀ ਉਹਦਾ ਲਾਇਆ ਹੋਇਆ ਸੀ, ਕਹਿੰਦੇ ਵੀ ਰਹਿ ਰਲ ਦਾ ਪਾਠ ਕਰਨਾ ਕੋਈ ਜਗ੍ਹਾ, ਕਹਿੰਦੇ ਮਾਰ ਮਾਰ ਕੇ ਬੈਰੀਆਂ ਦੇ ਦਲਾਂ ਨੂੰ ਤੁਸੀਂ ਇੱਕੀ ਖੋਹ ਦੇ ਅੰਦਰ ਲੋਕਾਂ ਹੀ ਲੋਕਾਂ ਖੂਨ ਹੀ ਖੂਨ ਖਿਲਾ ਦਿੱਤਾ, ਹੁਣ ਇਹ ਜਗ੍ਹਾ ਤੁਹਾਨੂੰ ਕਿੱਥੇ ਆ, ਇਹ ਤਰਦਾ ਹੋਇਆ ਭੱਠਾ ਹੀ ਹੈ। ਤਾਂ ਮਹਾਰਾਜ ਕਹਿਣ ਵੀ ਚੱਲ ਨੀਲਿਆ ਭੱਠੇ ਦੇ ਉੱਤੇ। ਸਤਿਗੁਰੂ ਨੀਲੇ ਦੇ ਅਨੁਸਾਰ ਭੱਠੇ ਦੇ ਉੱਤੇ ਜਾ ਚੜੇ ਨੇ, ਉਤਰੇ ਨੇ, ਸਿੰਘਾਂ ਨੇ ਵਿਛਾਲਾ ਬਚਾਇਆ ਤੇ ਸਤਿਗੁਰਾਂ ਦੇ ਦਸ ਕੰਜੀ ਉੱਤੇ ਜਾਣ ਨਾਲ ਭੱਠਾ ਜਿਹੜਾ ਸੀ ਉਹ ਠੰਡਾ ਹੋ ਗਿਆ ਤੇ ਦਸ ਮਾਣੇ ਠਾਂਤ ਵਰਤਾਏ, ਅੰਧ ਭੈਰਾ ਦਸਨਾਟੇ ਭਾਏ। ਸਤਿਗੁਰੂ ਮਹਾਰਾਜ ਜੀ ਨੇ ਕੰਘਾ ਕੀਤਾ ਔਰ ਕੇਸ ਜਿਹੜੇ ਸੀ ਕੰਘੇ ਦੇ ਵਿੱਚੋਂ ਟੁੱਟੇ ਹੋਏ ਉਹ ਕੱਢੇ, ਆਪਣੇ ਅੰਗੂਠੇ ਨਾਲ ਦੱਬੇ। ਅੱਜ ਤਾਂ ਵੀ ਉਹ ਭੱਠੇ ਵਿੱਚ ਬਰਾੜ ਹੈ, ਨੀਲੇ ਦੇ ਪੌੜ ਭੱਠੇ ਵਿੱਚ ਚੜ੍ਹਨ ਲੱਗੇ, ਅੱਜ ਤਾਂ ਲੱਗੇ ਹੋਏ ਨੇ। ਸਤਿਗੁਰੂ ਮਹਾਰਾਜ ਆਪਣਾ ਪਾਠ ਕੀਤਾ, ਇੰਨੇ ਚਰਨ ਨਿਹੰਗ ਖਾਂ ਜੋ ਕੋਟਲੇ ਵਾਲਾ ਸੀ ਉਹਨੂੰ ਪਤਾ ਲੱਗਾ, ਉਹਨੇ ਆ ਕੇ ਮੁਆਫ਼ੀ ਮੰਗੀ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਰਾਤ ਪੈ ਚੁੱਕੀ ਹੈ ਤੇ ਅਸੀਂ ਅੱਗੇ ਜਾਣਾ। ਕਹਿਣ ਲੱਗੇ ਨਹੀਂ ਮਹਾਰਾਜ, ਤੁਸੀਂ ਮੇਰੇ ਕਿਲੇ ਮਹਿਲਾਂ ਵਿੱਚ ਚੱਲੋ, ਦੁਸ਼ਮਣ ਦੀ ਫੌਜ ਪਿੱਛੇ ਆ ਰਹੀ ਹੈ। ਉਸ ਵੇਲੇ ਆਪਣੇ ਮਹਿਲਾਂ ਚ ਲੈ ਗਿਆ, ਕਮਰਾ ਦਿੱਤਾ, ਫੌਜ ਨੇ ਆ ਕੇ ਘੇਰਾ ਪਾ ਲਿਆ ਤੇ ਔਰ ਉਸ ਵੇਲੇ ਰਾਤ ਨੂੰ ਬਹੁਤ ਚਾਲ ਵੀ ਹੋਈ ਉਸਦੀ ਲੜਕੀ ਨੇ ਤੇ ਪਤੀ ਦਾ ਕਮਰਾ ਕਹਿ ਕੇ ਤੇ ਸਾਧ ਸੰਗਤ ਜੀ ਇਸ ਢੰਗ ਦਾ ਨਿਸ਼ਚਾ ਦਵਾਇਆ ਜਿੰਨੇ ਉਹ ਪਠਾਨ ਫੌਜੀ ਸੀ ਚਲੇ ਗਏ। ਸਵੇਰੇ ਸਤਿਗੁਰੂ ਮਹਾਰਾਜ ਜੀ ਨੇ ਇਸ ਪਰਿਵਾਰ ਨੂੰ ਬਖਸ਼ਾਂ ਕੀਤੀਆਂ, ਕਟਾਰ ਦਿੱਤੇ, ਸ੍ਰੀ ਸਾਹਿਬ ਦਿੱਤੇ। ਮਹਾਰਾਜ ਕਹਿੰਦੇ ਇਹਨਾਂ ਦੀ ਹੋਰ ਪੂਜਾ ਕਰਨੀ ਆ, ਤੁਹਾਡੇ ਘਰ ਵਿੱਚ ਖੁਸ਼ੀਆਂ ਖੇੜੇ ਵਾਹਿਗੁਰੂ ਦੀ ਬਖਸ਼ ਰਹੇਗੇ। ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੱਗੇ ਚੱਲਦੇ ਪਾਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਬੂਰ ਮਾਰ ਦੇ ਇੱਥੋਂ ਪਹੁੰਚ ਗਏ ਨੇ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉੱਤੇ ਪੰਜ ਤਾਰਿਆਂ ਤੋਂ ਕਠਿਨ ਦਾਸਾਂ ਆਈਆਂ ਨੇ। ਪਹਿਲੀ ਰਾਤ ਅਨੰਦਪੁਰ ਦਾ ਕਿਲ੍ਹਾ ਛੱਡਣ ਵਾਲੀ ਸੀ, ਦੂਜੀ ਰਾਤ ਸਤਿਗੁਰੂ ਧਿਆਨ ਸਾਹਿਬ ਦੇ ਕਿਲ੍ਹੇ ਚ ਰਹਿ ਨੇ, ਇਹ ਵੀ ਬਹੁਤ ਕਠਿਨ ਰਾਤ ਸੀ। ਤੀਜੀ ਰਾਤ ਸਤਿਗੁਰੂ ਮਹਾਰਾਜ ਜੀ ਚਮਕੌਰ ਸਾਹਿਬ ਵਿੱਚ ਜੰਗ ਹੁੰਦਾ ਰਿਹਾ ਔਰ ਦੋ ਰਾਤਾਂ ਇੱਥੇ ਤੇ ਅੱਗੇ ਸਤਿਗੁਰੂ ਮਾਛੀ ਵਾਲੇ ਪਹੁੰਚੇ ਨੇ, ਉਹ ਵੀ ਕਠਿਨ ਰਾਤ ਸੀ। ਅੱਗੇ ਸਤਿਗੁਰੂ ਮਹਾਰਾਜ ਜੀ ਉੱਠ ਕੇ ਪੀਰ ਬਣ ਕੇ ਅੱਗੇ ਗਏ ਨੇ, ਕਹਿਣ ਤੋਂ ਭਾਵ ਕੀ ਹੈ। ਤੇ ਇਸ ਢੰਗ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਖਸ਼ਾਂ ਕਰਦੇ ਕਰਦੇ ਅੱਗੇ ਗਏ ਨੇ ਔਰ ਇਸ ਪਰਿਵਾਰ ਦੇ ਬਾਅਦ ਇਹ ਸ਼ਾਸਤਰ ਰਹੇ ਨੇ। 1947 ਵੇਲੇ ਇਹ ਪਾਕਿਸਤਾਨ ਜਾਣ ਵੇਲੇ ਭੱਠੇ ਸਾਹਿਬ ਗੁਰਦੁਆਰੇ ਦੇ ਗਏ ਨੇ, ਅੱਜ ਵੀ ਇਹ ਦੋਵੇਂ ਸ਼ਾਸਤਰ ਉੱਥੇ ਨੇ ਤੇ ਸੰਗਤਾਂ ਦਰਸ਼ਨ ਕਰਦੀਆਂ ਨੇ। ਸਤਿਗੁਰੂ ਮਹਾਰਾਜ ਜੀ ਇੱਥੋਂ ਬੂਰ ਮਾਰ ਦੇ ਪਹੁੰਚਦੇ ਨੇ ਪਿੰਡ, ਉੱਥੇ ਸਤਿਗੁਰਾਂ ਨੇ ਤੈਨੂੰ ਕਿਹਾ ਪਾਣੀ ਖੂਹ ਤੋਂ ਕੱਢ। ਪਾਣੀ ਨਾਲ ਸਤਿਗੁਰਾਂ ਨੇ ਆਪਣੇ ਪੰਜ ਇਸ਼ਨਾਨਾ ਕੀਤਾ, ਪਾਣੀ ਪੀਤਾ, ਸਿੰਘਾਂ ਨੇ ਪੀਤਾ। ਸਤਿਗੁਰੂ ਮਹਾਰਾਜ ਜੀ ਨੌਦਾਸ ਸਿੰਘ ਜੀ ਕਿੱਥੇ ایک دلی تو آیا ہلکارا ملیا، پوچھا کتنے جا رہے ہیں؟ کہنے لگا فوجی محدود مردود نے 10 لاکھ فوج ہو سانو گھیرن واسطے لینی ہے، پکڑ واسطے آ رہی نیڑے جی، تو اس واسطے میں اگے خبر دین جا رہا ہوں۔ ساری گرو گوبند سنگھ مہاراج جی ہوں چاہتے ہیں کہ اصل یہ بیریاں دو ہاتھ وکھائیے، تو یہ کیوں نہ کہیں کہ گرو گوبند سنگھ مہاراج جی اتوں نکل گئے ہیں گھیرے چوں، سدگرو مہاراج جی اتوں چلے ہیں، پھر چلدا چلدا نہ سنجی چمکور پنڈ باہرے پاس ایک بگیچہ ہے اس پہ پہنچ گئے ہیں، تیران کی کتر بھی ستگرو مہاراج جی نے کول رکھ لی ہے، اور ستگرو سچے پاتشاہ جی نے گھوڑا بھی اس پہ بنیا ہے۔ یہ پرسنگ پچھے کتھا لڑی رات چلتی آ رہی آیا سی، جس طرح اگے پون صاحب سنگت جی پرسنگ آ رہا، آپ پیار دے نال سرون کرو
اترے پت بار
صاحب سنگ جی جن میں سورمے سے گرو گوبند سنگھ مہاراج جی کے نال انہوں نے بگیچے کے اندر اتارا
کیا،
فرق بھاو کی بس پا پا کے جڑے سورمے سے نا وہ بیسے بیٹھ گئے بگیچے کے اندر،
اوٹ مزاج دینا رس پس کر
سارے گرو گوبند سنگھ مہاراج جی اوٹ مزاج دینا رس پس کر تارن تارن ہوا، جیسے جس طرح کا سنگی تارن سورج کا نام ہے، جی سورج نو سورج وقت تیز ہے کہ سورج وان سرگنا کا تیرا ہے، اور سرگنا کے تیر کا تیز سورج وان دیکھ کے جی سورج دوپہر کا ہوتا چمکدا، بنا رستوں گرو جی کی اچھی مزاج ہے دوپہر کے سورج وان اس نو تیز دیکھ کے
نہ سکے سمیت سنگھ کو
کوئی سنگو مہاراج کے ریڑے سرگا کے تیز پرتاپ دیکھ کے ہو نہیں سکتا،
سرت کس ماہ
سنگو مہاراج کے اگے بولن کی جی شکتی ہے وہ کس کے اندر ہے،
پورن ویش درشن تیشن میں ہے،
سنگو مہاراج کا جڑا درشن ہے یہ ہے پورن ویش، درد کٹن نریش کا ہاتھ دیکھنا، اس طرح جی سورج جہاں دوپہر کا وہ تکنا بہت کٹن ہوں، ایسے ہی گرو گوبند سنگھ مہاراج جی کے درشن جڑے وہ شندے دور نریش نے بھاو کی سردا کے درشن کرنے جڑے بہت ہی کٹن ہیں،
سردو
مہاراج کے نام جڑے 35 سنگھ نے انہوں نے چپ دھاری ہوئی ہے، کچھ بھی کہتے ہیں 5 سنگھ جڑے نے پچھلے جنگ کے زخمی ہوئے ہوئے وہ بھی سردا کے نام آ کے رلے ہیں،
جواہر
گرو گوبند سنگھ مہاراج جی کے سروپ کا ورنن بھائی صاحب بھی کرتے ہیں، جگت جواہر جگت جراؤ جڑے جراؤ گہنے ہیں جڑے سجنا پرساخی جواہرات
جگمگ
جگمگ شانت پرکاش سے بہت ہی جگمگ جگمگ کر رہا ہے، پرکاش ہی پرکاش ہو رہا
ہے،
اسی طرح تنگل میں راستی لواس ہوں کنا پاؤن والے، اسی طرح کرم کل کنکن سندر ہی سب چنگی ہاتھوں کے کڑے ہوں سونے
سو موتی
موتیاں بھی مار ہے سدگرو مہاراج کے گل
جگت سبرتن انک بےدا
جگری کا نام ہے وہ چتریش چنگے رتن جڑے ہوئے ہیں،
چلت اتنگی
جگری کے اتنے سب چنگی کل بھی جہی اسی سات گرو گوبند سنگھ مہاراج کے تیس کے اتنے چل رہی ہے،
رتنے جن مسکارے تن کو
نورتن جڑے سب چنگی سدگرو مہاراج کے شریر کا بہانا بنا کے
گر پوج
مانو جڑے نو گرہ نے سدگرو مہاراج کے بجا کے نال نورتنے انہوں کا روپ بن کے ہی شوبھا سارے لٹک رہے ہیں،
سب سراسن سندر سادو
ہرے رنگ کا سراسن دھنک سونا سدگرو مہاراج کا سجیا ہوا
ورن سوورن گوچھے
جس کے گوچھے جڑے نے وہ سونے رنگ والے نے سونے کے گوچھے دھنکتے ہیں،
آج کنفر پین کر کر
اسی طرح آج چوڑا ہے کٹن بہت ہی سب سنگ جی کٹور ہے، ਤੇ ਤੀਨ ਮੋਟਾ ਧੰਖ ਹੈ ਆਪਣੇ ਪਕੜਿਆ
ਹੋਇਆ ਪਰ
ਜਿਹੜੇ ਤੁਰਕ ਬੈਰੀ ਨੇ ਤੇ ਇਹਨਾਂ ਦੇ ਉੱਤੇ ਸਤਿਗੁਰੂ ਮਹਾਰਾਜ ਜੀ ਵੀ ਦਸ ਦੇ ਅੰਦਰ ਤੇ ਬੜੇ ਉੱਤੇ ਜਹਾਨ
ਲਖੰਗ ਖਤੰਗ ਸੰਗ ਭਰ
ਜਿਹੜਾ ਪੱਤਾ ਹੈ ਤੀਰਾਂ ਦੇ ਨਾਲ ਭਰ ਕੇ ਸਤਿਗੁਰੂ ਮਹਾਰਾਜ ਜੀ ਨੇ ਮੋਢਿਆਂ ਦੇ ਪਿੱਛੇ ਕੱਤਿਆ ਹੋਇਆ ਹੈ
ਖਪਰੇ ਖਰੇ ਪੁਲਾਦੇ
ਖਪਰੇ ਨਾਲ ਚੰਗੀ ਚੌੜੇ ਤੀਰਾਂ ਨੂੰ ਕਹਿੰਦੇ ਨੇ ਤੇ ਪੌਲਾਦ ਦੇ ਚੰਗੇ ਤੇ ਚੌੜੇ ਫਲ ਵਾਲੇ ਤੀਰ ਨਾਲ ਜਿਸ ਤਰ੍ਹਾਂ ਤੇ ਆਪਣੇ ਸਰਪ ਹੁੰਦਾ ਹੈ ਸੰਨੀਅਤ ਉਹਦੇ ਸਨ ਵਰਗੇ ਚੌੜੇ ਤੀਰ ਹਨ ਸਤਿਗੁਰੂ ਮਹਾਰਾਜ ਜੀ ਦੇ
ਭੂਸ਼ਣ ਭੀਸ਼ਣ ਕਾਂਜਨ
ਬੜੇ ਸਿੱਖੇ ਨੇ ਤੇ ਭੀਸ਼ਣ ਭਿਆਨਕ ਹਨ ਜਿਨ੍ਹਾਂ ਦੀਆਂ ਮੋਟੀਆਂ ਕਾਨੀਆਂ ਹਨ
ਬੇਸ਼ਕ ਮਰਜਾਦੇ
ਬੜੇ ਭਾਰੀ ਸਾਹਿਬ ਸੰਜੀ ਸਤਿਗੁਰੂ ਮਹਾਰਾਜ ਜੀ ਦੇ ਤੀਰ ਨੇ ਕਿਤਨੇ ਤੇ ਵੱਡੇ ਨੇ ਤੀਰ ਤੇ ਕਈ ਮਰਜਾਦੇ ਦਰਮਿਆਨੇ ਹਨ
ਇੱਕ ਤੋਲਾ ਕੰਚਨ ਇੱਕ ਸਰਪ
ਤੋਲਾ ਸਾਹਿਬ ਸੰਜੀ ਸੋਨਾ ਇੱਕ ਤੀਰ ਨੂੰ ਸਤਿਗੁਰੂ ਮਹਾਰਾਜ ਜੀ ਦੇ ਲੱਗਾ ਹੋਇਆ ਹੈ ਤੇ ਇਸ ਤਰ੍ਹਾਂ ਬੜੇ ਤੀਰ ਜਿਹੜੇ ਲੰਬੇ ਤੇ ਚੌੜੇ ਦਿਸ ਰਹੇ ਹਨ
ਚੰਦਰ ਹਾਸ ਦਿਸ ਦੂਸਰ ਦੀਪਕ
ਦੂਜੇ ਪਾਸੇ ਚੰਦਰ ਹਾਸ ਜੋ ਤਲਵਾਰ ਹੈ ਸੁੰਦਰ ਇਹ ਬਹੁਤ ਹੀ ਸੋਭਾ ਤਾਰੇ ਚਮਕਦੀ ਹੈ
ਕੰਚਨ ਮੁਸਤ ਜਰਾਏ
ਜਿਹੜੀ ਸ੍ਰੀ ਸਾਹਿਬ ਹੈ ਤੇ ਉਹਦੀ ਤਾਂ ਸੰਜੜੀ ਮੁੜਤ ਹੈ ਤੇ ਸੋਨੇ ਦੇ ਨਾਲ ਜੜੀ ਹੋਈ ਹੈ
ਇੱਕ ਬਾਣ ਪਾਰ ਮੈਂ ਲੇਕਰ
ਕਈ ਤੀਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਹੱਥ ਵਿਚ ਲੈ ਕੇ
ਉਪਰ ਮੁਖੀ ਟਿਕਾਈ
ਉਹਨਾਂ ਦੀਆਂ ਜਿਹੜੀਆਂ ਮੁਖੀਆਂ ਇਹ ਤਾਂ ਸੰਜੀਵ ਧਰਤੀ ਦੇ ਉੱਤੇ ਟਿਕਾਈਆਂ ਹੋਈਆਂ ਹਨ
ਫੋਕਨ ਪਰ ਕਰ ਜੁੱਤ ਸਿਰ ਧਰ ਕਰ
ਫੋਕਨ ਦਾ ਅਰਥ ਹੈ ਬਾਗਰਾਂ ਤੇ ਇਸ ਤਰ੍ਹਾਂ ਸਿਰ ਕਰਵਰ ਸਰ ਸਾਏ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਉਹ ਜਿਹੜੀਆਂ ਬਾਗੜਾਂ ਨੇ ਤੇ ਇਸ ਤਰ੍ਹਾਂ ਤੀਰਾਂ ਦੀਆਂ ਤੀਰਾਂ ਬਾਗੜਾਂ ਦੇ ਉੱਤੇ ਹੱਥ ਸਮੇਤ ਸਿਰ ਧਰ ਕੇ ਬਿਰਖ ਦੇ ਤਲੇ ਦੀ ਥਾਂ ਦੇ ਉੱਤੇ ਸਤਿਗੁਰੂ ਮਹਾਰਾਜ ਜੀ ਬੈਠੇ ਹਨ
ਅਰਥ ਜੁਦ ਕ੍ਰੁਧਤ ਰਿਪ ਬੰਦ ਕਰ
ਤੀਰ ਰਸ ਦੇ ਨਾਲ ਜੰਗ ਕਰਦਿਆਂ ਹੋਇਆ ਤੇ ਦੁਸ਼ਮਣ ਦੇ ਤਾਣੀ ਗਿਣਦਿਆਂ ਹੋਇਆ
ਨਰਕ ਸਿੰਘ ਸਭ ਮਾਰੇ
ਲੜਦਿਆਂ ਲੜਦਿਆਂ ਸਭ ਸਿੰਘ ਜੀ ਬਹੁਤ ਸਾਰੇ ਜਿਹੜੇ ਸਿੰਘ ਤੇ ਉਹ ਵੀ ਸ਼ਹੀਦ ਹੋ ਗਏ
ਮੈਂ ਤੇ ਬਚ ਪੰਜ ਸਿੰਘ
ਆਜਮਾਂ ਦੇ ਵਿੱਚੋਂ ਪੰਜ ਸਿੰਘ ਜਿਹੜੇ ਸੀ ਬਚ ਕੇ
ਆਏ ਚਲੇ ਪਛਾਰੇ
ਸੂਰਮੇ ਜਿਹੜੇ ਸੀ ਤੇ ਪਿੱਛੋਂ ਚੱਲ ਕੇ ਆਏ ਨੇ ਤੇ 35 ਸਤਿਗੁਰਾਂ ਦੇ ਨਾਲ ਸਨ
ਆਮ ਲੱਗੇ ਬਸ ਰੌਣਕ ਨਚਰਤ
ਜਖਮ ਲੱਗੇ ਹੋਏ ਨਾ ਪੰਜਾਂ ਸਿੰਘਾਂ ਦੇ ਉਹਦੇ ਵਿੱਚੋਂ ਖੂਨ ਨਿਕਲ ਗਿਆ ਜਖਮਾਂ ਦੇ ਵਿੱਚੋਂ
ਜੇ ਤੀਰ ਸਰੀਰਾ
ਸਾਰੇ ਜਿਹੜੇ ਸਰੀਰ ਦੇ ਬਾਸਤਰ ਨੇ ਖੂਨ ਦੇ ਨਾਲ ਭਿੱਜੇ ਹੋਏ ਹਨ
ਹੁਣ ਬਲਤੇ ਚੱਲ ਦਲ ਖਾਲੇ ਦਲ ਮਲ
ਥਲ ਪਲ ਤੇ ਧਰ ਧੀਰਾ ਇਹ ਸਾਰੀ ਪੰਕਤੀ ਦਾ ਇਕੱਠਾ ਹੀ ਅਰਥ ਹੈ ਜਿਨ੍ਹਾਂ ਸਿੰਘਾਂ ਨੇ ਗੁਰਾਂ ਦੇ ਬਲ ਨਾਲ ਚੱਲ ਕੇ ਖਲ ਦਾ ਅਰਥ ਹੈ ਬੈਰੀ ਦੇ ਦਲ ਨੂੰ ਮਲ ਦਾ ਅਰਥ ਆ ਮਲ ਸੁੱਟਿਆ ਤੇ ਅੱਗੇ ਖਲ ਦਲ ਕੀ ਸਰਬ ਹਾਰ ਤੋਂ ਵੀ ਧੀਰਜ ਧਾਰਿਆ ਤੇ ਇਸ ਢੰਗ ਦੇ ਨਾਲ ਸਿੰਘ ਜਿਹੜੇ ਚਲੇ ਆਏ ਹਨ
ਨਮੋ ਕੀਨ ਸਿਰ ਨਮਰੀ ਹੋਏ ਕਾ
ਜਿਹੜਾ ਸਿਰ ਸੀ ਉਸ ਨੂੰ ਨੀਵਾਂ ਕਰਕੇ ਸਤਿਗੁਰੂ ਮਹਾਰਾਜ ਜੀ ਨੂੰ ਨਮਸਕਾਰ ਕੀਤੇ
ਗੁਰੂ ਫਤਿਹ ਬੁਲਾਈ
ਤੇ ਫਿਰ ਸਤਿਗੁਰੂ ਮਹਾਰਾਜ ਜੀ ਨੂੰ ਫਤਿਹ ਵੀ ਨਾਲ ਬੁਲਾਉਣਾ ਕੀਤੇ
ਸਭ ਸੁਣੋ ਰੋਗ ਤੇ ਲਸਕਰ
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਬੈਰੀ ਦੀ ਫੌਜ ਹੈ ਤੇ ਉਸ ਨੂੰ ਰੋਕਦਿਆਂ ਹੋਇਆ
ਸਿੰਘ ਲਏ ਸਮੁਦਾਏ
ਬਹੁਤ ਸਾਰੇ ਸਿੰਘ ਜਿਹੜੇ ਨੇ ਲੜਨਾ ਕੀਤੇ ਸਰਤਾ ਤੋਂ ਪਿਛਲੇ ਪਾਸੇ ਸਰਤਾ ਦੇ ਕਿਨਾਰੇ ਤੱਕ ਅੱਗੇ
ਉਹਦੇ ਸਿੰਘ ਦਾ ਕਰਕੇ
ਪਹਿਲਾਂ ਭਾਈ ਉਹਦੇ ਸਿੰਘ ਦੀ ਜੰਗ ਕਰਦਿਆਂ ਕਰਦਿਆਂ
ਹਜ਼ਾਰੋਂ ਖੋਟੇ
ਜਿਹੜੇ ਸੋਹਾਂ ਛੱਡ ਕੇ ਖੋਟੇ ਹੋ ਗਏ ਸੀ ਪਹਾੜੀਏ ਦੇ ਤੁਰਕ ਹਜ਼ਾਰਾਂ ਦੀ ਗਿਣਤੀ ਚ ਮਾਰਨਾ ਕੀਤੇ ਹਨ
ਸਿੰਘਨ ਸਨ ਪ੍ਰਾਣ ਅੰਤ ਭਾ
ਸਿੰਘਾਂ ਦੇ ਸਮੇਤ ਇਸ ਦੇ ਭਾਈ ਉਹਦੇ ਸਿੰਘ ਦੇ ਪ੍ਰਾਣਾਂ ਦਾ ਅੰਤ ਹੋ ਗਿਆ
ਛੁੱਟੇ ਮੱਤ ਮੋਟੇ
ਜਿਹੜੇ ਮੋਤੀ ਮੱਤ ਵਾਲੇ ਸੀ ਭਾਵ ਕੀ ਮੋਤੀ ਮੱਤ ਵਾਲਿਆਂ ਭਾਵ ਤੁਰਕਾਂ ਦੇ ਅੱਗੇ ਜੋ ਅਟਕਾਰਾ ਸੀ ਨਾ ਉਹ ਸਾਰਾ ਹੀ ਟੁੱਟ ਗਿਆ ਭਾਈ ਉਦੇ ਸਿੰਘ ਦੇ ਸ਼ਹੀਦ ਹੋਣ ਤੋਂ
ਔਰ ਅਜੀਤ ਸਿੰਘ ਜੀ ਲੜਦੇ
ਫਿਰ ਬਾਬਾ ਅਜੀਤ ਸਿੰਘ ਜੀ ਤੁਹਾਡੇ ਵੱਡੇ ਸਾਹਿਬਜ਼ਾਦੇ ਲੜਦਿਆਂ ਹੋਇਆ
ਸਣੇ ਸਣੇ ਚੱਲ ਆਏ
ਉਹ ਵੀ ਹੌਲੀ ਹੌਲੀ ਚੱਲ ਕੇ ਇਸ ਤਰ੍ਹਾਂ ਤੁਹਾਡੇ ਪਾਸ ਆ ਗਏ ਸਰਤਾ ਦੇ ਕਿਨਾਰੇ।
ਮੀਤ ਕੋ ਸਲਾਓ ਬਾਜੀ ਵੀਰਨ,
ਮੀਤ ਉਹਦੇ ਅੰਦਰ ਜੋ ਬਾਜੀ ਘੋੜੇ ਨੇ ਤੇ ਇਸੇ ਤਰ੍ਹਾਂ ਸੂਰਮੇ ਹਨ।
ਮਰੇ ਮਰੇ ਛਿਤ ਛਾਏ
ਮਰੇ ਪੈ ਨੇ ਤੇ ਧਰਤੀ ਦੇ ਉੱਤੇ ਉਹਨਾਂ ਦੀਆਂ ਲੋਕਾਂ ਫੈਲੀਆਂ ਹੋਈਆਂ ਹਨ।
ਪਹਾੜੀ ਸਿੰਘ ਸੰਗ ਹੀ
ਬਹੁਤ ਸਾਰੇ ਜਿਹੜੇ ਤੁਰਕ ਨੇ ਤੇ ਪਹਾੜੀਏ ਸੂਰਮੇ ਸਿੰਘਾਂ ਦੇ ਨਾਲ ਹੀ
ਭੂਮ ਪਸਾਰਾ
ਖੂਨ ਹੈ ਤੇ ਸਾਰੀ ਧਰਤੀ ਦੇ ਉੱਤੇ ਫੈਲਿਆ ਹੋਇਆ।
ਨਿਹਾਲੇ ਜਨਮ ਛਾਏ ਕਰ
ਧਰਤੀ ਖੂਨ ਦੇ ਨਾਲ ਐਸੀ ਲਾਲ ਹੋਈ ਹੋਈ ਹੈ ਤੇ ਮਨ ਨੂੰ ਲਾਲ ਬੁਲਾਈ ਹੀ ਬਚਾਈ ਹੋਈ ਹੈ।
ਅਰਜੇ ਸ਼ਰਮ ਨਿਰਵਾਰਾ
ਪਏ ਨੇ ਤੇ ਆਪਣੀ ਸਕਾਲਤ ਜਿਹੜੀ ਉਸ ਨੂੰ ਮੇਟਣ ਵਾਸਤੇ ਮੌਤ ਦੀ ਮੌਤ ਦੀ ਨਿੰਦੇ ਸੌ ਰਹੇ ਹਨ।
ਸਗਰੇ ਸਿੰਘ ਜੇ ਗੜਤੇ ਲਿਖਤੇ
ਜਿਹੜੇ ਸਾਰੇ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਅਨੰਦਪੁਰ ਸਾਹਿਬ ਦੇ ਕਿਲੇ ਵਿੱਚੋਂ ਬਾਹਰ ਆਏ ਸਨ।
ਅੰਦਰ ਕਰੇ ਤਨ ਸ਼ੋਰਾ
ਉਹਨਾਂ ਨੇ ਮੈਦਾਨੇ ਜੰਗ ਦੇ ਅੰਦਰ ਜੰਗ ਕਰਦਿਆਂ ਕਰਦਿਆਂ ਆਪਣੇ ਸਰੀਰ ਜਿਹੜੇ ਸੀ ਉਹ ਛੱਡ ਦਿੱਤੇ।
ਪੰਚੋ ਆਰੇ ਸੰਦਰ ਨਰ ਕਰੇ
ਅਸੀਂ ਸੱਚੇ ਪਾਤਸ਼ਾਹ ਪੰਜੇ ਬਚੇ ਹਾਂ ਤੇ ਵੈਰੀ ਦੀ ਫੌਜ ਦੇ ਨਾਲ ਲੜ ਲੜ ਕੇ
ਤੁਮਰੀ ਓਰਾ
ਤੁਹਾਡੀ ਤਰਫ ਅਸੀਂ ਪਹੁੰਚ ਗਏ ਹਾਂ।
ਭਾਰੀ ਲਸ਼ਕਰ ਅੰਗਨਾ
ਤੁਰਕਾਂ ਤੇ ਪਹਾੜੀਆਂ ਦਾ ਜਿਹੜਾ ਲਸ਼ਕਰ ਫੌਜ ਹੈ ਅਣਗਿਣਤ ਦੀ
ਆਵਤ ਸਗਲ ਪਛਾਰੀ
ਸਾਰੇ ਬੜੀ ਧੁੰਮਾਂ ਧਾਮ ਦੇ ਨਾਲ ਹੁੰਦੇ ਹੋਏ ਆਪ ਜੀ ਦੇ ਪਿੱਛੇ ਆ ਰਹੇ ਹਨ।
ਹਮਕੋ ਮਗ ਮੈਂ ਮਿਲੂ ਜਾਤ ਨਰ
ਸਾਨੂੰ ਦਿੱਲੀ ਤੋਂ ਇੱਕ ਤੁਰਿਆ ਜਾ ਰਿਹਾ ਹਲਕਾਰਾ ਰਸਤੇ ਦੇ ਵਿੱਚ ਮਿਲਿਆ ਹੈ।
ਇਸ ਭਾਂਤ ਵਿਚਾਰੇ
ਉਸਨੇ ਸਾਨੂੰ ਇਸ ਢੰਗ ਦੇ ਨਾਲ ਦੱਸਣਾ ਕੀਤਾ।
ਸਾਨੂੰ ਪੱਠਾ 10 ਲੱਖ ਦਲ ਆਰੈ
ਪਾਤਸ਼ਾਹ ਔਰੰਗਜ਼ੇਬ ਨੇ 10 ਲੱਖ ਫੌਜ ਜਿਹੜੀ ਹੋਰ ਦਿੱਲੀ ਦੇ ਪਾਸਿਓਂ ਭੇਜੀ ਹੈ।
ਖਵਾਜੇ ਮਰਦ ਹਕਾਰਾ
ਤੇ ਜੋ ਖਵਾਜਾ ਮਜ਼ਦੂਰ ਹੈ ਤੇ ਉਸਨੇ ਇਸ ਫੌਜ ਨੂੰ ਸੱਦਿਆ ਹੈ।
ਸਤਿਗੁਰ ਕੇ ਆਯੋ
ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸਨੇ ਦੱਸਿਆ ਕਿ ਸਤਿਗੁਰੂ ਮਹਾਰਾਜ ਜੀ ਨੂੰ ਪੜਨ ਵਾਸਤੇ ਆਏ ਨੇ।
ਪੂਰਪਰਾ ਬੰਦ ਲਾਰਾ
ਹੋਰਦਾ ਤਾਂ ਬਹੁਤ ਵੱਡਾ ਤੇ ਇਸ ਤਰ੍ਹਾਂ ਅੰਧ ਲਾਰਾ ਤੇ ਲਾਰਾ ਕਹਿੰਦੇ ਨੇ ਤੇ ਇਸ ਤਰ੍ਹਾਂ ਕਤਾਰ ਨੂੰ ਤੇ ਹੋਰ ਪਰਾ ਬੰਧ ਲਾਰਾ ਸਭਾ ਬੰਨ ਕੇ ਬਹੁਤਾ ਜਿਹੜਾ ਸੁਮਲ ਜਸਾ ਹੈ ਤੇ ਕਤਾਰ ਬੰਨ ਇਸ ਪਾਸੇ ਨੂੰ ਆ ਰਿਹਾ ਹੈ।
ਗਿਰਪਤ ਚਿਤ
ਮਾਨੋ ਸਾਥ ਨਾ ਰਾਏ ਦਗਾ ਤੁਰਕ ਪਤ ਤੇ ਗਿਰਪਤ ਚਿਤ ਕਹਿੰਦੇ ਨੇ ਜਿਹਦੇ ਵਿੱਚ ਰਾਈ ਕਿ ਥੋੜੇ ਮਾਤਰ ਵੀ ਸੱਚ ਨਹੀਂ ਹੈ। ਔਰੰਗਜ਼ੇਬ ਨੇ ਤੇ ਪਹਾੜੀ ਰਾਜਿਆਂ ਦੀ ਸਹੁੰ ਵਿੱਚ ਜਿਨ੍ਹਾਂ ਨੇ ਦਗਾ ਹੀ ਛਿਟ ਲਿਆ ਹੈ ਤੁਰਕਾਂ ਦਾ ਪਤੀ ਔਰੰਗਜ਼ੇਬ ਪਹਾੜੀਆਂ ਦਾ ਪਤੀ ਭੀਮ ਚੰਦ ਤੇ ਜਿਨ੍ਹਾਂ ਨੇ ਇਹਨਾਂ ਸਹਾਂ ਦੇ ਵਿੱਚ ਵੀ ਖਾ ਕੇ ਤੇ ਦਗਾ ਛਲ ਕਰਨਾ ਹੀ ਛਿਟ ਲਿਆ ਦੇ ਰਾਏ ਵੀ ਸੱਚ ਨਹੀਂ ਹੈ।
ਆਸਮਾਨ ਵੱਡੀ ਦੁਸਤੇ
ਜਿਸ ਤਰ੍ਹਾਂ ਕਾਲੀ ਘਟਾ ਚੱਲਦੀ ਦੋਹਾਂ ਪਾਸਿਆਂ ਤੋਂ ਬੜੀ ਭਾਰੀ ਫੌਜ
ਚੜੀ ਉਮਡਾਈ
ਬੜੀ ਉਛਲ ਕੇ ਹੱਲਾ ਕਰਕੇ ਇਸ ਪਾਸੇ ਨੂੰ ਫੌਜ ਉਹਨਾਂ ਦੀ ਆ ਰਹੀ ਹੈ।
ਯਤਨ ਕਰਨ ਕੋ ਅਵਸਰ ਆਛੂ
ਵਾਸਤੇ ਮਾਰਾ ਯਤਨ ਕਰਨ ਦਾ ਜਿਹੜਾ ਇਹ ਸਮਾਂ ਹੈ ਇਸ ਵੇਲੇ ਅੱਛਾ
ਬਣੇ ਬਣਾਵੋ
ਜਿਸ ਤਰ੍ਹਾਂ ਦੇ ਨਾਲ ਇਹ ਬਣਤਰ ਬਣਦੀ ਹੈ ਤੇ ਉਸੇ ਤਰ੍ਹਾਂ ਦੇ ਨਾਲ ਆਪ ਵਿਧੀ ਬਣਾਉਣਾ ਕਰੋ।
ਦਿਲ ਮਹੀ ਪਹੁੰਚੇ ਲਖੀਆ ਹੈ
ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਨਾਂ ਦੇਰ ਤੋਂ ਹੀ ਇਹ ਪਹੁੰਚੇ ਇੱਥੇ ਜਾਣੋ
ਮੈਂ ਬਣੇ ਪਾਵੋ
ਫਿਰ ਕੋਈ ਵੀ ਅਪਾਰ ਯਤਨ ਜਿਹੜਾ ਉਹ ਨਹੀਂ ਹੋ ਸਕਦਾ।
ਸੈਨ ਸੋ ਤੁਰਤ ਨਰੰਗੇ
ਜਿਹੜਾ ਔਰੰਗਜ਼ੇਬ ਹੈ ਤੇ ਉਸਨੇ ਸੈਨਾ ਫੌਜ ਨੂੰ ਬੜੀ ਛੇਤੀ ਨਾਲ ਆਖਿਆ ਹੈ
ਨਿਗਤ ਤੁਮ ਜਾਓ
ਗੁਰੂ ਦੇ ਪਾਸ ਤੁਸੀਂ ਬੜੀ ਜਲਦੀ ਦੇ ਨਾਲ ਚਲੇ ਜਾਓ।
ਦੇ ਆਵਤ ਪੰਥ ਦਿਸ਼ਾ ਚਿਤ
ਜੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰਸਤੇ ਚਾਹੁੰਦਿਆਂ ਤੁਹਾਨੂੰ ਕਿਤੇ ਮਿਲ ਜਾਣ
ਤੁਰਤ ਗੈ ਲਿਆਵੋ
ਉਹਨਾਂ ਨੂੰ ਬੜੀ ਛੇਤੀ ਦੇ ਨਾਲ ਫੜ ਕੇ ਮੇਰੇ ਪਾਸ ਲਿਆਉਣਾ ਕਰੋ।
ਆਪ ਰਹਿ ਕਹਿ ਕਿਨੂੰ ਨਮਾਨੀ
ਹਾਂਜੀ ਆਪ ਰਹੇ ਆਪ ਕਹਿ ਰਹੇ ਸੀ ਤੇ ਕਿਸੇ ਨੇ ਵੀ ਸੱਚੇ ਪਾਤਸ਼ਾਹ ਤੁਹਾਡੀ ਗੱਲ ਨਹੀਂ ਮੰਨੀ ਹੈ।
ਤੂੰ ਸਭ ਨੇਰਾਏ
ਜਿਹੜੀ ਮੌਤ ਹੈ ਇਹ ਸਾਰਿਆਂ ਸਿੰਘਾਂ ਦੇ ਨੇੜੇ ਆ ਚੁੱਕੀ ਹੈ।
ਨਪੋਨਾ ਨੁਰੰਗਾਬਾਦੀ
ਇਹ ਜਿਹੜਾ ਨੁਰੰਗਾ ਹੈ ਔਰੰਗਜ਼ੇਬ ਬਹੁਤ ਝਗੜਾਲੂ ਹੈ ਤੇ ਇਸੇ ਤਰ੍ਹਾਂ ਛਲ ਕਰਨ ਦੇ ਵਿੱਚ ਬਹੁਤ ਚਤਰ ਹੈ।
ਕਸਮ ਦਰੋਗ ਹੈ ਖਾਈ
ਇਹਦਾ ਜਿਹੜਾ ਦਰੋਗਾ ਸੀ ਤੇ ਉਸਨੇ ਕਸਮ ਵੀ ਖਾਧੀ ਹੈ ਛਲ ਪ੍ਰਵੀਨ ਹੈ ਝੂਠੀ ਸਹੁੰ ਵੀ ਖਾ ਲਈ ਮਹਾਰਾਜ ਜੀ ਕਹਿੰਦੇ ਕਿ ਅਨੰਤਰ ਦਾ ਕਿਲਾ ਨਾ ਛੱਡੋ, ਪਰ ਅਸੀਂ ਸਾਰੇ ਮੰਨੇ ਨਹੀਂ ਹਾਂ।
ਸਰਬ ਕਲਾ ਸਮਰੱਥ ਸਾਬਿਦ,
ਪਾਤਸ਼ਾਹ ਸਾਰੀਆਂ ਸ਼ਕਤੀਆਂ ਕਰਕੇ ਸਮਰੱਥ ਹੋ,
ਹੱਥ ਚਾਹੋ ਕਰੋ ਪ੍ਰਭਾਰੀ।
ਸੱਜੇ ਪਾਤਸ਼ਾਹ ਜੋ ਚਾਹੋ ਤੇ ਉਹ ਤੁਸੀਂ ਕਰ ਸਕਦੇ ਹੋ, ਸਾਰੀਆਂ ਵਿਧਾਂ ਤੁਹਾਡੇ ਹੱਥ ਵਿਚ ਹਨ।
ਹਮ ਅਨਪਗ ਕਹਾਂ ਗਤ ਜਨ ਹੈ,
ਅਸੀਂ ਥੋੜੀ ਬੁੱਧੀ ਵਾਲੇ ਤੇ ਆਪ ਜੀ ਦੀ ਮਰਜ਼ਾਦਾ ਨੂੰ ਕੀ ਜਾਣਦੇ ਹਾਂ। ਜੋ ਪਿੱਛੇ ਬੀਤਣ ਬੀਤੀ ਹੋਈ ਹੈ, ਜੋ ਅੱਗੇ ਨੂੰ ਆਉਣ ਵਾਲੀ ਹੈ, ਤੇ ਸਭ ਤੁਹਾਡੇ ਅੰਦਰ ਗਿਆਤ ਹੈ।
ਸੁਣ ਕੇ ਕਲਗੀ ਧਰ ਚਿਤਵਤ,
ਚੰਗੀ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੁਣ ਕੇ ਤੇ ਚਿਤਵਣ ਲੱਗੇ।
ਨਿਰੰਗਾ ਦੁਖ ਦਰੋਹੀ,
ਜਿਹੜਾ ਪਾਤਸ਼ਾਹ ਔਰੰਗਜ਼ੇਬ ਹੈ ਤੇ ਬਹੁਤ ਹੀ ਦਰੋਹੀ ਚੜਿਆ ਹੈ।
ਸਤਰ ਅਹ ਅਰ ਗਿਰਪਤ ਸਗਰੇ,
ਜਿੰਨੇ ਵੀ ਪਹਾੜੀ ਰਾਜੇ ਨੇ ਇਸ ਤਰ੍ਹਾਂ ਬਹੁਤ ਹੀ ਸਾਡੇ ਦੁਸ਼ਮਣ ਹਨ, ਜਿਤਨੇ ਵੀ ਹਨ ਇਹ ਦੁਸ਼ਮਣ ਨੇ ਪਹਾੜੀਏ।
ਮੇਰੇ ਸਭ ਧਰੋਹੀ,
ਇਹ ਸਾਰੇ ਝੂਠੇ ਚਲੀਏ ਇਕੱਠੇ ਹੋਏ ਹੋਏ ਹਨ।
ਸਿੰਘਾਂ ਦੇ ਲੋਕ ਪ੍ਰਭ ਬੋਲੇ,
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿੰਘਾਂ ਦੀ ਤਰਫ ਵੇਖ ਕੇ ਬੋਲੇ,
ਦੇਖੋ ਗ੍ਰਾਮ ਮਝਾਰੀ,
ਆ ਸਾਹਮਣੇ ਪਿੰਡ ਹੈ ਚਮਕੌਰ, ਤੇ ਇਸਦੇ ਵੇਖਣਾ ਕਰੋ।
ਪਾਠ ਹਵੇਲੀ ਦੀਰਘ ਕੀਨਸ,
ਇਹਦੇ ਅੰਦਰ ਇੱਕ ਕੱਚੀ ਹਵੇਲੀ ਹੈ ਤੇ ਗੜੀ ਹੈ ਤੇ ਬਹੁਤ ਵੱਡੀ ਹੈ।
ਉੱਚੀ ਥਾਂ ਉਸਾਰੀ,
ਉੱਚੀ ਥਾਂ ਦੇ ਉੱਤੇ ਇਸ ਹਵੇਲੀ ਨੂੰ ਉਸਾਰਿਆ ਹੋਇਆ, ਕੱਚੀ ਗੜੀ ਦੇ ਤਾਏ
ਕੱਚੀ ਗੜੀ ਹੈ ਤਾਰੀ ਦੀਖਤ,
ਜਿਹੜੀ ਗੜੀ ਹੈ ਕੱਚੀ ਹੈ ਤੇ ਇਹਦੇ ਅੰਦਰ ਅਟਾਰੀ ਦਿਸ ਰਹੀ ਹੈ।
ਸ਼ਾਸਨ ਕੀ ਹੋਵੇ,
ਦੋ ਛੱਤਾਂ ਦੀ ਹੋਵੇਗੀ ਬਣੀ ਹੋਈ।
ਇਸਕੋ ਮਾਲਕ ਪੰਜ ਜਾਟ ਕੋ,
ਸੁਣਿਆ ਹੈ ਕਿ ਇਸਦਾ ਜਿਹੜਾ ਮਾਲਕ ਹੈ ਨਾ ਤੇ ਉਹ ਕੋਈ ਪੰਚ ਹੈ ਇੱਥੇ ਦਾ, ਭਾਵ ਕੀ ਜੱਟ ਹੈ ਤੇ ਇਸ ਤਰ੍ਹਾਂ ਇੱਥੇ ਦਾ ਪੰਥ ਹੈ, ਉਹ ਲੰਬੜਦਾਰ ਹੈ। ਮਹਾਰਾਜ ਕਹਿੰਦੇ ਉਸ ਨੂੰ ਸਾਡੇ ਪਾਸ ਲਿਆਓ ਤੇ ਉਸ ਨਾਲ ਗੱਲਬਾਤ ਦੇਖੀਏ ਕਰਕੇ।
ਪੰਚ ਸਿੰਘ ਤਬ ਉੱਠੇ ਉੱਠ ਕਰ,
ਸਾਡੀ ਸੁਣ ਕੇ ਜਿਹੜੇ ਪੰਜ ਸਿੰਘ ਸੀ ਸਤਿਗੁਰਾਂ ਦੀ ਬੋਲ ਉੱਠ ਕੇ,
ਗ੍ਰਾਮ ਮਝਾਰਾ
ਇਹ ਜਿਹੜਾ ਚਮਕੌਰ ਪਿੰਡ ਸੀ ਇਸ ਦੇ ਅੰਦਰ ਚਲੇ ਗਏ।
ਅਥਾਈ ਕੀਮਤ ਬੈਠੇ ਹੋ,
ਅਥਾਈ ਕਹਿੰਦੇ ਨੇ ਜਿੱਥੇ ਬਹੁਤ ਸਾਰੇ ਲੋਕ ਇਕੱਠੇ ਬੈਠੇ ਹੋਣ, ਜਿਵੇਂ ਸੱਤ ਹੁੰਦੀ ਹੈ, ਤੇ ਇਸ ਤਰ੍ਹਾਂ ਉੱਥੇ ਸਾਹਿਬ ਸੰਗੀ ਬੈਠਾ ਸੀ।
ਜਾਏ ਨਿਹਾਰਾ,
ਬੜੀ ਜਲਦੀ ਨਾਲ ਇਸ ਨੂੰ ਜਾ ਕੇ ਵੇਖਣਾ ਕੀਤਾ।
ਤੂੰ ਪੰਜ ਗ੍ਰਾਮ ਕੋ,
ਕਹਿਣ ਲੱਗੇ ਸਿੰਘ ਭਾਈ ਸੁਣਿਆ ਤੂੰ ਜ਼ਿਮੀਂਦਾਰ ਹੈ ਤੇ ਇਸ ਪਿੰਡ ਦਾ ਪੰਚ ਮੁਖੀਆ ਹੈ,
ਤੈਨੂੰ
ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਹਰ ਬਗੀਚੇ ਚ ਬੈਠੇ ਨੇ ਸੱਦਣਾ ਕੀਤਾ ਹੈ।
ਮੈਂ ਉਤਰੇ ਕਰਨਾ ਨਿਦ
ਵਾਲੇ ਖਜ਼ਾਨੇ, ਸਤਿਗੁਰੂ ਮਹਾਰਾਜ ਜੀ ਬਗੀਚੇ ਦੇ ਅੰਦਰ ਉਤਰੇ ਹੋਏ ਨੇ।
ਚਲੀਏ ਬਿਲਮ ਬਹੀਨਾ,
ਬਿਨਾਂ ਦੇਰ ਤੋਂ ਤੂੰ ਸਾਡੇ ਨਾਲ ਚੱਲਣਾ ਕਰ।
ਰਾਜਕ ਹਿੱਤ ਤਾਰ ਕਰਨ ਕੋ,
ਸਿੰਘ ਜਿਹੜਾ ਰਾਜਕ ਜ਼ਿਮੀਂਦਾਰ ਸੀ ਨਾ, ਤੇ ਸੁਣ ਕੇ ਸਿੰਘਾਂ ਨੂੰ ਤਾਲਾ ਕਰਨ ਵਾਸਤੇ
ਸੰਗ ਬਖਾਨਾ,
ਪੰਜਾਂ ਸਿੰਘਾਂ ਦੇ ਤਾਈ ਬਖਾਨਾ ਕਹਿਣ ਲੱਗਾ।
ਮੈਂ ਅਕੋਰ ਕੁਛ ਮੋਰ ਸਮੀਪਾ,
ਕਹਿਣ ਲੱਗਾ ਭਾਈ ਮੇਰੇ ਪਾਸ ਕੋਈ ਅਕੋਰ ਭੇਟਾ ਨਹੀਂ ਹੈ ਸਤਿਗੁਰੂ ਮਹਾਰਾਜ ਜੀ ਦੇ ਪਾਸ ਜਾਣ ਲਈ। ਮੈਂ ਜਾਣਾ ਦੇ ਪਾਸੋਂ ਸੁਣਿਆ ਹੈ ਕਿ ਰਾਜੇ ਦੇ ਪਾਸ ਜਾਣਾ ਹੋਵੇ, ਭਿਕਸ਼ੂ ਦੇ ਪਾਸ ਜਾਣਾ ਹੋਵੇ ਤੇ ਗੁਰੂ ਦੇ ਪਾਸ ਜਾਣਾ ਹੋਵੇ ਤੇ ਬਿਨਾਂ ਭੇਟਾ ਤੋਂ ਨਹੀਂ ਜਾਣਾ ਚਾਹੀਦਾ, ਖਾਲੀ ਹੱਥ ਨਹੀਂ ਜਾਣਾ ਚਾਹੀਦਾ।
ਸੰਪੂਰਨ ਆਇਓ,
ਇੱਕ ਸਿੰਘ ਜਿਹੜਾ ਸੀ ਇਸ ਦੇ ਬੋਲ ਸੁਣ ਕੇ ਬੜੀ ਛੇਤੀ ਨਾਲ ਮੁੜਿਆ
ਆਇਆ।
ਗੁਰੂ ਮਹਾਰਾਜ ਜੀ ਦੇ ਤਾਂ ਇਸ ਨੇ ਸਾਰੀ ਗੱਲ ਦੱਸਣਾ ਕੀਤੀ।
ਪਰ ਅਬ ਕਿਛ ਨਾ ਹੈ
ਨਾ, ਮਹਾਰਾਜ ਉਹ ਕਹਿੰਦਾ ਕਿ ਮੇਰੇ ਪਾਸ ਸਤਿਗੁਰਾਂ ਨੂੰ ਦੇਣ ਵਾਸਤੇ ਕੋਈ ਭੇਟਾ ਤਿਆਰ ਨਹੀਂ ਹੈ,
ਪਾਨ ਕਰਕਾਰਾ
ਮੈਂ ਖਾਲੀ ਹੱਥੀ ਹਾਂ, ਤੇ ਇਸ ਵਾਸਤੇ ਉਹਨੇ ਟਾਲਾ ਕਰ ਦਿੱਤਾ, ਮੈਂ ਖਾਲੀ ਹੱਥੀ ਨਹੀਂ ਦਰਸ਼ਨ ਕਰ ਸਕਦਾ।
ਦਇਆ ਸਿੰਘ ਦੇ ਨਾਲ ਪੰਚ ਦੇ,
ਦਇਆ ਸਿੰਘ ਨੇ ਤਾਂ ਸੰਗ ਜੀ ਆਪਣੇ ਪਾਸ ਤੋਂ ਪੰਜ ਮੋਹਰਾਂ ਦੇਣਾ ਕੀਤੀਆਂ।
ਪੂਰਨ ਸਿੰਘ ਪਠਾਇਓ,
ਜਿਹੜਾ ਸਿੰਘ ਸੀ ਇਹਨੂੰ ਵਾਪਸ ਫੇਰ ਭੇਜ ਦਿੱਤਾ।
ਚੌਧਰੀ ਕੇ ਤਵ ਕਰਮ ਹੈ,
ਉਸ ਵੇਲੇ ਜਿਹੜਾ ਚੌਧਰੀ ਸੀ ਨਾ ਤੇ ਇਸਦਾ ਨਾਂ ਸੀ ਬੁੱਧੀ ਚੰਦ, ਤੇ ਇਹਦੇ ਹੱਥ ਵਿੱਚ ਉਹ ਦੇਤੀਆਂ।
ਜੇਕਰ ਸੋ ਉੱਠ ਆਇਓ,
ਉਹ ਲੈ ਕੇ ਸਾਹਿਬ ਸੰਗ ਜੀ ਤੇ ਨਾਲ ਹੀ ਸਿੰਘਾਂ ਦੇ ਉੱਠ ਕੇ ਆ ਗਿਆ।
ਸੁਖਮਨ ਮੈਂ ਕਰ ਸਤਿਗੁਰ ਦਰਸ਼ਨ।
ਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਸਨੇ ਆ ਕੇ ਬਗੀਚੇ ਦੇ ਦਾਨ ਅੰਦਰ ਦਰਸ਼ਨ ਕੀਤੇ,
ਨਾਰਿਆਦਾਰੀ
ਮਨ ਮੋਹਰਾਂ ਜਿਹੜੀਆਂ ਸੀ ਸਤਿਗੁਰੂ ਮਹਾਰਾਜ ਜੀ ਦੇ ਸਾਹਮਣੇ ਰੱਖ ਦਿੱਤੀਆਂ, ਮੱਥਾ ਟੇਕਿਆ,
ਨੰਦਨ ਪਾਵੇ ਅਰਬਿੰਦਨ ਪਰ ਕਰ,
ਦੋਵੇਂ ਹੱਥ ਜੋੜ ਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ।
ਸੂਸ਼ਣ ਕਾ ਧਾਰੀ
ਬੈਠ ਗਿਆ ਹੈ ਤੇ ਕੁਝ ਮਨ ਜਿਹੜਾ ਸੀ ਸਵਾਲ ਵਿੱਚ ਆ ਗਿਆ ਹੈ, ਸ਼ੰਕਾ ਵਿੱਚ ਆ ਗਿਆ।
ਮੈਂ ਸਮਝੋ ਕਰਨੇ ਨਾ ਤੇਜ ਕੋ,
ਹਾਂਜੀ ਮੈਂ ਸਮਝਿਓ ਤੇਜ ਵਾਸਤੇ ਘਰ ਲੈਣ, ਤੇਜ ਕੋ ਜੜ ਹੈ ਸਨਮੁਖ ਦੇਖੇ। ਉਹ ਸਮਝਦਾ ਸੀ ਕਿ ਘਰ ਲੈਣਗੇ ਪਰ ਉਸ ਨੂੰ ਕੋਈ ਤੇ ਇਹ ਜਿਹੜਾ ਚਲ ਸੁਝਦਾ ਨਹੀਂ ਸੀ ਤੇ ਕਿ ਜਿਸ ਦੇ ਨਾਲ ਨਾ ਦੇਵੇ ਇਹ, ਤੇ ਇਸ ਲਈ ਤੇ ਜੜ ਹੋ ਕੇ ਸਾਹਮਣੇ ਨਾ ਤੇ ਦਸ ਸੰਜੀ ਤੱਕੀ ਜਾ ਰਿਹਾ ਹੈ ਬੈਠਾ ਤੇ ਔਰ ਕੁਝ ਇਸ ਨੂੰ ਸੁਝਦਾ ਨਹੀਂ ਹੈ।
ਦੂਜੀ ਕੁਸਲ ਪ੍ਰਭੂ ਨੇ ਪੂਰਬ,
ਸਤਿਗੁਰੂ ਮਹਾਰਾਜ ਕਹਿੰਦੇ ਪੰਚ ਭਾਈ ਵਿਧੀ ਚੰਦ ਤੇ ਤੇਰੇ ਘਰ ਵਿੱਚ ਸੁਖ ਸ਼ਾਮ ਹੈ,
ਬਾਕੀ ਸ੍ਰੀ ਵਸੁਖਾ
ਬੜੀ ਕਿਰਪਾ ਹੈ ਸੁਖ ਸ਼ਾਮ ਹੈ।
ਸਤਿਗੁਰ ਕਹੋ ਕਿਲਾ ਜਸ ਤੇਰੇ ਤੇਰੋ,
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਇਹ ਜਿਹੜੀ ਕੱਚੀ ਗੜੀ ਕਿਲਾ ਹੈ ਤੇਰੇ ਪਾਸ,
ਹਮਕੋ ਦਿਖਰਾਵੋ,
ਸਾਨੂੰ ਆਪਣੇ ਨਾਲ ਲਿਜਾ ਕੇ ਦਿਖਾਉਣਾ
ਸਰਕਾਰ ਕੋ ਰਚੋ ਪ੍ਰਕਾਰਾ,
ਕਿਸ ਢੰਗ ਦਾ ਇਸਦਾ ਜਿਹੜਾ
ਔਰ ਠੌਰ ਜਿਹੜ ਗਾਵੋ,
ਜਿਹੜਾ ਪੌੜ ਦਰਵਾਜਾ ਹੈ, ਦਰਵਾਜਾ ਦਰਵਾਜੇ ਦੀ ਥਾਂ ਜਿਹੜੀ ਹੈ ਉਹ ਪੱਕੀ ਹੈ ਸਾਹਮਣੇ, ਇਹ ਵੀ ਅਸੀਂ ਤੈਨੂੰ ਪੁੱਛਣਾ ਚਾਹੁੰਦੇ ਹਾਂ ਦਰਵਾਜਾ ਪੱਕਾ ਹੈ ਇਸਦਾ।
ਸੁਣ ਜਾਟ ਹੈ ਉਰਦੀਰਗ,
ਜਿਹੜਾ ਬੁੱਧੀ ਚੰਦ ਜੱਟ ਸੀ ਨਾ ਤੇ ਬਹੁਤ ਹੀ ਕੰਮ ਗਿਆ ਹਿਰਦੇ ਵਿੱਚ,
ਨਾ ਪਾਏ ਬਚਾਰਾ,
ਕੋਈ ਇਸ ਨੂੰ ਯਤਨ ਨਹੀਂ ਲੱਭਦਾ ਚੁੱਕਣ ਦਾ, ਆਪਣੇ ਮਨ ਵਿੱਚ ਵਿਚਾਰਦਾ ਹੈ।
ਲੱਖੋ ਸਤਰ ਬੈਲ ਮੈਂ
ਲੱਖਾਂ ਦੀ ਗਿਣਤੀ ਦੁਸ਼ਮਣ ਇਹਨਾਂ ਦੇ ਪਿੱਛੇ ਹਨ,
ਜਾਨ ਫਰੇਬ ਵਿਚਾਰਾ,
ਜਾਨ ਫਰੇਬ ਵਿਚਾਰਾ, ਤੇ ਜਾਣ ਕੇ ਫਰੇਬ ਦੀ ਗੱਲ ਕਹਿਣ ਲੱਗਾ ਚੱਲਦੀ ਧੋਖੇ ਦੀ।
ਮਹਾਰਾਜ ਇਹ ਦੁਰਗਨ ਜਾਣੋ,
ਮਹਾਰਾਜ ਇਹ ਦੁਰਗ ਨਾ ਜਾਣੋ, ਸੱਚੇ ਪਾਤਸ਼ਾਹ ਜੀ ਇਹ ਕਿਲਾ ਨਹੀਂ ਹੈ ਜਾਣਨਾ ਕਰੋ,
ਵਸਦੇ ਕੋ ਕਰ ਕੀਨਾ,
ਇਹ ਤਾਂ ਸਾਡੇ ਬਜ਼ੁਰਗਾਂ ਨੇ ਰਹਿਣ ਵਾਸਤੇ ਘਰ ਬਣਾਇਆ ਹੋਇਆ ਹੈ।
ਬੁਰਜ ਨਾ ਮੁਰਚਾ ਪੌਰ ਨਾ ਗਾਡੋ,
ਨਾ ਕੋਈ ਬੁਰਜ ਹੈ ਇਸ ਦੇ ਅੰਦਰ, ਨਾ ਕੋਈ ਮੋਰਚਾ ਹੈ ਤੇ ਨਾ ਇਸਦਾ ਦਰਵਾਜਾ ਹੀ ਮਜ਼ਬੂਤ ਹੈ।
ਪਰਖਾ ਦੀਰਘਹੀਨਾ,
ਫਿਰ ਪਰਖਾ ਜਿਹੜੀ ਹੈ ਨਾ ਕੋਈ ਲੰਬੀ ਚੌੜੀ ਇਸ ਦੇ ਆਲੇ ਦੁਆਲੇ ਸਾਈ ਹੈ ਤੇ ਇਸ ਤੋਂ ਵੀ ਹੀਣਾ ਖਾਲੀ ਹੈ।
ਏਕਾਟਾਰੀ ਇਹ ਜੋ ਦੀਗਤ,
ਲਾਗੜੇ ਸਾਹਮਣੇ ਤੁਹਾਨੂੰ ਦੂਜੀ ਚਾਤ ਅਟਾਰੀ ਦਿੱਤੀ ਹੈ,
ਲੜਦੇ ਕੇਰੀ
ਲੱਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਲੜਨ ਦੇ ਕੰਮ ਨਹੀਂ ਆਵੇਗੀ।
ਘਰ ਜਾਟਣ ਕੇ ਅੰਤਰ,
ਇਸ ਕੱਚੀ ਗੜੀ ਦੇ ਅੰਦਰ ਦੋ ਤਿੰਨ ਜੱਟਾਂ ਦੇ ਘਰ ਹਨ,
ਬਾਟੀ ਭਰਾਤ ਨਵੇਰੀ,
ਤੇ ਭਰਾਵਾਂ ਨੇ ਆਪੋ ਵਿੱਚ ਹੀ ਵੰਡੀਆਂ ਪਾ ਕੇ ਤੇ ਇਹਦਾ ਫੈਸਲਾ ਨਿਬੇੜਿਆ ਹੋਇਆ ਤੇ ਤਾਂ ਵੰਡੀ ਹੋਈ ਹੈ ਅੰਦਰੋਂ।
ਕੁਝ ਤ੍ਰੇਨ ਕੋ ਪਰਦਾ ਰੱਖ,
ਬਾਕੀ ਸਾਡੇ ਘਰ ਦੀ ਮਰਜ਼ਾਦਾ ਹੈ ਕਿ ਅਸੀਂ ਆਪਣੀਆਂ ਇਸਤਰੀਆਂ ਨੂੰ ਪਰਦੇ ਵਿੱਚ ਰੱਖਦੇ ਹਾਂ।
ਅਸੀਂ ਇਸੀ ਕੇ ਮਾਹੀ,
ਸਾਰੀਆਂ ਇੱਥੇ ਜਿਹੜੇ ਵੱਖਰੇ ਵੱਖਰੇ ਕਮਰੇ ਘਰ ਨੇ ਇੱਥੇ ਵੱਸ ਰਹੀਆਂ ਹਨ, ਅਸੀਂ ਵੀ ਵੱਸਦੇ ਹਾਂ।
ਮੈਂ ਤੁਮਕੋ ਲੈ ਚਾਰਤ,
ਨਹੀਂ ਤਾਂ ਕਹਿਣ ਲੱਗਾ ਮਹਾਰਾਜ ਇਸੇ ਕਰਕੇ ਸੰਕੋਚ ਕਰਦਾ ਨਹੀਂ ਤੁਹਾਨੂੰ ਨਾਲ ਲੈ ਜਾਂਦਾ,
ਕਿਸਮ ਅਟਕ ਕਿਛ ਨਾਹੀ,
ਦੇਖਣ ਵਾਸਤੇ ਕੋਈ ਅਟਕਾਰ ਤੇ ਰੋਕ ਨਹੀਂ ਹੈ।
ਭਾਸਣ ਕੋ ਸਾਂਝਾ ਘਰ ਹੈ,
ਕਿਉਂਕਿ ਬਹੁਤ ਸਾਰੇ ਸਾਡੇ ਭਰਾਵਾਂ ਦਾ ਇਹ ਸਾਂਝਾ ਘਰ ਹੈ।
ਕ੍ਰਿਸ਼ਨਾ ਪੁਰਖ ਬਰਾਨਾ,
ਔਰ ਇਸ ਵਿੱਚ ਬਗਾਨਾ ਬੰਦਾ ਜਿਹੜਾ ਉਹ ਪ੍ਰਵੇਸ਼ ਨਹੀਂ ਕਰ ਸਕਦਾ।
ਵੱਡੇ ਹਮਾਰੇ ਹੇਤ ਮਰਜ਼ਾਦਾ,
ਸਾਡੇ ਵੱਡੇ ਬਜ਼ੁਰਗਾਂ ਨੇ ਸਾਡੇ ਭਲੇ ਵਾਸਤੇ ਮਰਜ਼ਾਦਾ ਬਣਾ ਦਿੱਤੀ ਸੀ।
ਮੈਂ ਨੇਮ ਵਿਖਾਨਾ,
ਇਹ ਜਿਹੜਾ ਨੇਮ ਨਿਯਮ ਹੈ ਨਾ ਤੇ ਉਪਰਾ ਬੰਦਾ ਅੰਦਰ ਨਹੀਂ ਜਾ ਸਕਦਾ, ਨਹੀਂ ਪੜਨ ਦੇਣਾ ਤੁਹਾਨੂੰ, ਮੈਂ ਇਹ ਨੇਮ ਕਹਿ ਦਿੱਤਾ ਹੈ।
ਡਰਦੇ ਉਚਿਤ ਹੁਤੋ ਜੇ ਗੜ,
ਜੇ ਕਰਕੇ ਗੜੀ ਕੱਚੀ ਕਿਲਾ ਲੜਨ ਦੇ ਯੋਗ ਹੁੰਦਾ,
ਇਹ ਚਿੰਤਾ ਹੋਪ ਨਾ ਕੋਈ,
ਫੇਰ ਸੱਚੇ ਪਾਤਸ਼ਾਹ ਕੋਈ ਚਿੰਤਾ ਤੇ ਫਿਕਰ ਵਾਲੀ ਗੱਲ ਹੀ ਨਹੀਂ ਤੇ
ਅੱਜ ਪ੍ਰਕਾਰ ਹੋਏ
ਮਹਾਰਾਜ ਤੁਹਾਡੋਂ ਸਾਨੂੰ ਹੋਰ ਚੰਗਾ ਕੌਣ ਹੋ ਸਕਦਾ ਹੈ,
ਕਿਸੇ ਤਰਾਖਤ ਗੋਈ,
ਜਿਨ੍ਹਾਂ ਦੇ ਵਾਸਤੇ ਅਸੀਂ ਕੋਈ ਛੁਪਾ ਕੇ ਰੱਖਣ ਵਾਲੀ ਕੋਈ ਵਸਤੂ ਸੀ ਤੇ ਸਾਰੇ ਚੜ ਤੇ ਪ੍ਰੇਮ ਦੀਆਂ ਗੱਲਾਂ ਉਤੋਂ ਕਹਿ ਰਿਹਾ ਮਿੱਠੀਆਂ।
ਮਾਂ ਚਤੁਰ ਸਤਿਗੁਰ ਨਿਤ ਬੁਰਤੇ,
ਵਾਹਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੁੱਧੀ ਦੇ ਖਜ਼ਾਨੇ ਨੇ, ਬੜੇ ਸਿਆਣੇ ਅੰਤਰਜਾਮੀ ਨੇ,
ਪ੍ਰੇਮ ਹੋਏ ਠਾਂਡੇ,
ਸਤਿਗੁਰ ਨਾਲ ਇਹ ਬੁੱਧੀ ਚੰਦ ਦਾ ਜਿਹੜਾ ਸਰੇਵ ਛੱਡ ਸੀ ਨਾ, ਤੇ ਇਸ ਨੂੰ ਜਾਣ ਕੇ ਮਹਾਰਾਜ ਖੜ ਗਏ।
ਜਿਹੜਾ
ਜੱਟ ਬੁੱਧੀ ਚੰਦ ਸੀ ਨਾ, ਤੇ ਮਹਾਰਾਜ ਨੇ ਕਿਹਾ ਸਿੰਘਾਂ ਨੂੰ ਫੜ ਲਓ ਇਸ ਨੂੰ ਚੰਗੀ ਤਰ੍ਹਾਂ,
ਛੁੱਟੇ ਗੱਡ ਬਗਾਡੇ,
ਇਹ ਹੁਣ ਤੁਹਾਡੇ ਵਾਸਤੋਂ ਛੁੱਟੇ ਨਾ। ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਤੈਨੂੰ ਨਾਲ ਹੀ ਕਿਲੇ ਦੇ ਵਿੱਚ ਲਿਜਾਣਾ, ਛੁੱਟ ਨਾ ਜਾਵੇ ਪੱਕੀ ਗੰਢ ਦੇ ਲਓ, ਭਾਵ ਬੰਨ ਲਓ। ਤੇ ਇਸ ਢੰਗ ਨਾਲ ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਇਸ ਢੰਗ ਨਾਲ ਇੱਥੇ ਦਾ ਭਾਈ ਸਾਹਿਬ ਨੇ ਉਹ ਲਿਖਿਆ, ਪਰ ਗੁਰਸੋਭਾ ਜਿਹੜਾ ਗ੍ਰੰਥ ਆ ਉੱਥੇ ਜੱਟ ਦਾ ਅਨਕਾਰ ਤੇ ਉਸਨੂੰ ਪਕੜਨਾ ਨਹੀਂ ਲਿਖਿਆ, ਉੱਥੇ ਜੱਟ ਨੇ ਆਪੇ ਗੜੀ ਦੇ ਦਿੱਤੀ ਹੈ। ਇਸ ਤਰ੍ਹਾਂ ਲਿਖਿਆ ਹੈ ਗੁਰਬਲਾ ਸਾਧਕਾਂ ਤੋਂ ਵੀ ਪ੍ਰਾਸਣ ਇਹ ਲਿਖਤਾ, ਉੱਥੇ ਇਉਂ ਲਿਖਿਆ ਹੈ, ਖਬਰ ਸੁਣੀ ਜਿਮੀਦਾਰ ਨੇ ਮੱਧ ਵਸੇ ਚਮਕੌਰ, ਸੰਤ ਵਚਨ ਤਤਕਾਲ ਹੀ ਬੋ ਆਇਓ ਵਟ ਦੌਰ, ਆਪ ਜੋ ਐਸੀ ਕਹਿਓ ਬੇਨਤੀ ਸੁਣੋ ਕਰਤਾਰ, ਬਸੋ ਮੱਧ ਚਮਕੌਰ ਕੇ ਆਪਣੀ ਕਿਰਪਾ ਧਾਰ, ਸਭ ਸਵਾਰ ਸਾਹਿਬ ਭਏ ਸ਼ਾਦ ਬਾਦ ਸੁਠੌਰ, ਸਿੰਘ ਸਾਹ ਸਭ ਹੀ ਲੀਏ ਆਏ ਵਸੇ ਚਮਕੌਰ। ਉੱਥੇ ਆਪ ਇਸ ਨੇ ਬੇਨਤੀ ਕੀਤੀ ਹੈ ਤੇ ਸਤਿਗੁਰੂ ਮਹਾਰਾਜ ਜੀ ਗੜੀ ਦੇ ਵਿੱਚ ਆ ਗਏ ਨੇ। ਅਸੀਂ ਪੜ੍ਹੋ
ਸੰਗ ਸੀ ਗੁਰਤਾ ਚੜੇ ਤੁਰੰਗ
ਬੜੀ ਕਾਲੀ ਦੇ ਨਾਲ ਸਤਿਗੁਰੂ ਮਹਾਰਾਜ ਜੀ ਆਪਣੇ ਘੋੜੇ ਤੇ ਅਸਵਾਰ ਹੋ ਗਏ।
ਰਾਮ ਕੋ ਆਏ
ਚਮਕੌਰ ਸਾਹਿਬ ਨਗਰ ਹੈ, ਇਸ ਨੂੰ ਚੱਲਦੇ ਆ ਗਏ।
ਜਾਟ ਪਿੱਛੋ ਇੱਕ ਆਗੇ
ਸਤਿਗੁਰੂ ਮਹਾਰਾਜ ਜੀ ਨੇ ਇੱਕ ਹੋਰ ਜਿਮੀਦਾਰ ਦੇਖਿਆ ਜਿਹੜਾ ਬੜਾ ਕਮਜ਼ੋਰ ਨਿਗਾਹ ਆ ਰਿਹਾ ਸੀ,
ਇਸ ਤੋਂ ਪ੍ਰਭੂ ਲਾਏ
ਉਸਨੂੰ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ,
ਕਹਾ ਦੁਰਗ ਕੋ ਪੌਰ ਬਤਾਓ,
ਭਾਈ ਇਸ ਰਾਤ ਇਹ ਜਿਹੜਾ ਕਿਲਾ ਹੈ ਇਸਦਾ ਸਾਨੂੰ ਪੌੜ ਦਰਵਾਜਾ ਦੱਸ,
ਅੱਗੇ ਖੁਲਵਾਓ,
ਸਾਡੇ ਅੱਗੇ ਅੱਗੇ ਚੱਲ ਕੇ ਦਰਵਾਜਾ ਜਿਹੜਾ ਇਸ ਨੂੰ ਖੁਲਵਾਉਣਾ ਕਰ। ਹਾਂਜੀ ਹੇਰਨ ਹੇਤ ਹਮੋ ਨਹਿ ਭਰਨੇ ਹੋ, ਇਹ ਦੇਖਣ ਵਾਸਤੇ ਅਸੀਂ ਤੈਨੂੰ ਕਿਹਾ ਹੈ, ਅਸੀਂ ਅੰਦਰੋਂ ਦੇਖਣਾ ਹੈ,
ਭੇਦ ਸਮਝਾਵੋ
ਜਿਹੜਾ ਇਸਦਾ ਭੇਦ ਹੈ ਸਾਨੂੰ ਦੱਸਣਾ ਕਰ।
ਜੋਰ ਬੋਲਿਓ ਸੁਣ ਪ੍ਰਭ ਜੀ,
ਇਹ ਜਿਹੜਾ ਦਾ ਸਿੰਘ ਜੀ ਤੇ ਬੰਦਾ ਤੇ ਇਸੇ ਦਾ ਭਰਾ ਲੱਗਦਾ ਸੀ ਬੁੱਧੀ ਚੰਦ, ਇਹ ਹੱਥ ਜੋੜ ਕੇ ਬੋਲਿਆ ਕਹਿਣ ਲੱਗਾ ਸਤਿਗੁਰੂ ਜੀ ਸੁਣੋ,
ਮੈਂ ਮਾਲਕ ਅੱਧ ਕੇਰੋ,
ਮਹਾਰਾਜ ਜੇ ਨਹੀਂ ਦਿੰਦਾ ਗੜੇ ਤੇ ਮੈਂ ਅੱਧ ਦਾ ਮਾਲਕ ਹਾਂ, ਇਸਦੇ ਵਿੱਚ ਮੈਂ ਇਸਦਾ ਭਰਾ ਲੱਗਦਾ
ਹਾਂ,
ਮੇਰੇ ਘਰ ਦੇ ਵਿੱਚ ਦਲਿੱਦਰ ਹੈ, ਇਸ ਵਾਸਤੇ ਮੇਰਾ ਗੁਜ਼ਾਰਾ ਤੰਗ ਹੈ, ਧੰਨ ਕਰਕੇ ਮੈਂ ਆਰਥਿਕ ਤੌਰ ਤੇ ਕਮਜ਼ੋਰ ਹਾਂ,
ਵਧੋ ਸਰੀਕਾ ਮੇਰੋ,
ਇਸਦੇ ਨਾਲ ਬੜਾ ਭਾਰੀ ਸਰੀਕਾ ਵਧਿਆ ਹੈ ਝਗੜਾ ਸਾਡਾ,
ਕੁਛ ਦਰਬ ਦਿਓ ਅਬ ਕੋ ਅਬੋ
ਕਰਕੇ ਸੱਚੇ ਪਾਤਸ਼ਾਹ ਮੈਨੂੰ ਤੁਸੀਂ ਕੋਈ ਧੰਨ ਦੇਣਾ
ਕਰੋ, ਤੁਮ ਤਾਈ
ਆਪਣਾ ਜਿਹੜਾ ਅੱਧਾ ਹਿੱਸਾ ਹੈ ਨਾ ਸਾਰਾ ਹੀ ਕਰ ਦਿਆਂਗਾ,
ਜੇ ਖੋਲੇ ਨੇ ਭਰਾਤ ਕਵਾਇਆ,
ਇਸ ਕਰਕੇ ਮੇਰਾ ਇਹ ਭਰਾ ਜਿਹੜਾ ਹੈ ਬੁੱਧੀ ਚੰਦ ਦਰਵਾਜ਼ਾ ਨਹੀਂ ਖੋਲੇਗਾ,
ਫਿਰ ਅੰਤਰ ਦਿੜਤਾਏ
ਅੰਦਰ ਤਕੜਾਈ ਕਰਕੇ ਅੜਖੜੋਵੇ,
ਮਮ ਕਰ ਮੈਂ ਇੱਕ ਅਲਪ ਦੁਆਰ ਹੈ,
ਕਹਿਣ ਲੱਗਾ ਜਿਹੜਾ ਮੇਰੇ ਵਾਲਾ ਪਾਸਾ ਹੈ ਤੇ ਉਧਰ ਇੱਕ ਛੋਟਾ ਦਰਵਾਜ਼ਾ ਹੈ,
ਕੋ ਪਰੋਂ ਪ੍ਰਵੇਸ਼ਾ,
ਮਹਾਰਾਜ ਤੁਸੀਂ ਉਸ ਪਾਸੇ ਦੀ ਇਹਦੇ ਅੰਦਰ ਪ੍ਰਵੇਸ਼ ਕਰ ਜਾਣਾ,
ਇੱਧਰ ਹੈ ਤੂੰ ਤੇ ਕਰ ਲਾਇਕ,
ਇਸ ਗੜੀ ਦੇ ਵਿੱਚ ਜਾ ਕੇ ਤੇ ਦੇਖ ਕੇ ਵੇਖ ਵੇਖ ਕੇ ਚੰਗੀ ਤਰ੍ਹਾਂ ਨਿਰਣਾ ਕਰ ਲਏ ਤੁਹਾਡੇ ਲਾਇਕ ਯੋਗ ਹੈ ਲੜਨ ਦੇ,
ਕਿਉਂ ਕਰੋ ਕਿਤ ਪੈਸਾ,
ਤੇ ਜੋ ਵੀ ਤੁਸੀਂ ਚਾਹੁੰਦੇ ਹੋ ਤੇ ਉਸੇ ਢੰਗ ਦਾ ਇਹ ਕਿਰਤ ਜਿਹੜੀ ਕੰਮ ਹੈ ਬਣਾਵਟ ਬਣਾ ਲਿਓ,
ਤੁਸੀਂ ਪ੍ਰਭ ਤਰਗਸ ਤੇ ਬਾਹਰੇ
ਸਾਹਿਬ ਜੀ ਇਸ ਦੀ ਬੇਨਤੀ, ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਵੇਲੇ ਸਾਹਿਬ ਸਿੰਘ ਜੀ ਜੋ ਖਜ਼ਾਨਾ ਹੈ ਤੇ ਉਸ ਤੋਂ ਬਾਅਦ ਭਾਵ ਕੀ ਆਪਣੇ ਬੱਸੇ ਵਿੱਚੋਂ
ਹੋਰ ਪਾ 50 ਨਕਾਰੀ
ਨੇ 50 ਮੋਹਰਾਂ ਜਿਹੜੀਆਂ ਸੀ ਉਹ ਕੱਢਣਾ ਕੀਤੀਆਂ,
ਦੁਰਬਲ ਜਿਮੀਦਾਰ ਕਰ ਦੀਨਸ
ਕਮਜ਼ੋਰ ਤੇ ਧੰਨ ਕਰਕੇ ਮਹਾਰਾਜ ਨੇ 50 ਮੋਹਰਾਂ ਸੋਨੇ ਦੀਆਂ ਇਸ ਨੂੰ ਦੇ ਦਿੱਤੀਆਂ,
ਅਰਥਕ ਚਲਿਓ ਅਗਾਰੀ,
ਬੜਾ ਖੁਸ਼ ਹੋ ਕੇ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਚੱਲ ਪਿਆ,
ਗਏ ਪੌੜ ਕੀ ਥੌੜ ਨਿਹਾਰੀ,
ਇਸ ਵੇਲੇ ਚਲੇ ਗਏ ਜੋ ਦਰਵਾਜ਼ਾ ਸੀ ਉਸਦਾ ਥਾਂ ਚੰਗੀ ਤਰ੍ਹਾਂ ਵੇਖਿਆ,
ਸਗਲ ਸਗਰਾਈ
ਹੋਰ ਵੀ ਸਾਰੇ ਜਿਸ ਤਰ੍ਹਾਂ ਪਕਿਆਈ ਕਰਨੀ ਸੀ ਸਤਿਗੁਰੂ ਮਹਾਰਾਜ ਜੀ ਨੇ ਇਸ ਨੂੰ ਵੇਖਿਆ,
ਇੱਕ ਵਾਰ ਅਸੰਜਿਤ ਗਾਡੇ
ਦਰਵਾਜ਼ੇ ਜਿਹੜੇ ਸੀ ਨਾ ਬੜੇ ਤਕੜੇ ਭੇੜੇ ਹੋਏ ਸਨ,
ਓਏ ਅੰਤਰ ਦੜਕਾਈ
ਤੇਰੇ ਦਰਵਾਜ਼ੇ ਜੇ ਭੇੜੇ ਜਾਣ ਤੇ ਅੰਦਰੋਂ ਬਹੁਤ ਪਕਿਆਈ ਹੋ ਸਕਦੀ ਹੈ।
ਉਹ ਖੁਲਾਏ ਜਾਵੇ ਜੋ ਦੁਰਬਲ,
ਇਹ ਜਿਹੜਾ ਕਮਜ਼ੋਰ ਜ਼ਿਮੀਦਾਰ ਸੀ ਨਾ ਤੇ ਇਹ ਦਰਵਾਜ਼ਾ ਖੁਲਾ ਰਿਹਾ।
ਅੰਤਰ ਕੇ ਮੈਂ ਮਨ,
ਜਿਹੜੇ ਅੰਦਰਲੇ ਵਸਣ ਵਾਲੇ ਪਰਿਵਾਰਾਂ ਦੇ ਮੈਂਬਰ ਸੀ ਉਹ ਨਾ ਮੰਨੇ।
ਸਿੰਘਨ ਭਨਿਓ ਹਨੈ ਇਹ ਮਾਲਕ,
ਸਿੰਘਨ ਭਨਿਓ ਹਨੈ ਇਹ ਮਾਲਕ, ਪਕੜਿਓ ਲਿਹੋ ਪਛਾਣੇ। ਤੇ ਸਿੰਘ ਕਹਿਣ ਲੱਗੇ ਇਹਦਾ ਜਿਹੜਾ ਮਾਲਕ ਹੈ ਭੇਤ ਵਾਸਤੇ ਚਾਹੇ, ਕਹਿੰਦੇ ਨੇ ਸਿੰਘਾਂ ਨੇ ਕਿਹਾ ਤੇ ਇਹ ਜੋ ਫੜਿਆ ਹੋਇਆ ਹੈ ਨਾ ਮਾਲਕ, ਤੇ ਫਿਰ ਅਸੀਂ ਇਸ ਨੂੰ ਮਾਰ ਦੇਣਾ ਹੈ। ਤੇ ਚੰਗੀ ਤਰ੍ਹਾਂ ਪਛਾਣ ਲਓ ਨੀ, ਦਰਵਾਜ਼ਾ ਖੋਲ ਦਿਓ।
ਕਰੋ ਮਾਰੋ ਤਉ ਨਾ ਖੁੱਲ ਹੈ,
ਅੰਦਰਲੇ ਕਹਿੰਦੇ ਚਾਹੇ ਫੜ ਲਓ ਇਸ ਨੂੰ ਚਾਹੇ ਮਾਰ ਦਿਓ, ਅਸੀਂ ਦਰਵਾਜ਼ਾ ਨੀ ਖੋਲਣਾ।
ਲੁੱਟ ਜਾਏ ਸਭ ਡਰਾਮਾ,
ਸਾਰਾ ਸਾਡਾ ਨਗਰ ਜਿਹੜਾ ਹੈ ਲੁੱਟਿਆ ਜਾਵੇਗਾ।
ਰਾਖੋ ਲਸ਼ਕਰ ਬੈਰੀ ਤੁਮਰੋ,
ਲੱਖਾਂ ਦੀ ਗਿਣਤੀ ਇੱਕ ਫੌਜ ਜਿਹੜੀ ਤੁਹਾਡੀ ਬੈਰੀ ਹੈ।
ਨਾ ਹੋਏ ਮਮਤਾ ਮਾਂ,
ਸਾਡਾ ਜਿਹੜਾ ਘਰ ਘਾਟ ਹੈ ਬਰ ਬਦਲ ਬਰਾਦ ਹੋ ਜਾਏਗਾ, ਸਾਲਕੀ ਨਾਸ ਹੋ ਜਾਏਗਾ।
ਆਪਣੇ ਸੁਰ ਦਿਸ਼ਾ ਤਲ ਗਮਨੇ,
ਸੰਜੀ ਤੇਰੇ ਜਿਹੜਾ ਕਮਜ਼ੋਰ ਜ਼ਿਮੀਦਾਰ ਸੀ ਆਪਣੇ ਘਰ ਦਾ ਜਿਹੜਾ ਪਾਸਾ ਸੀ ਉਸ ਤਰਫ ਨੂੰ ਗਿਆ।
ਤਾਕੀ ਖੁਲਵਾਈ,
ਜਿਹੜੀ ਤਾਕੀ ਸੀ ਨਾ ਛੋਟਾ ਦਰਵਾਜ਼ਾ ਸੀ ਉਸ ਤਰਫ ਨੂੰ ਖੁਲਵਾ ਦਿੱਤਾ।
ਸੁਖਮ ਜਾਟ ਸੰਗ ਬਰੇ ਗੁਰ,
ਪਹਿਲਾਂ ਜੱਟ ਤੇ ਸਤਿਗੁਰੂ ਮਹਾਰਾਜ ਜੀ ਉਸ ਦੇ ਨਾਲ ਹੀ ਵੜ ਗਏ।
ਤੁਰੰਗ ਸਾਈ
ਘੋੜਾ ਸੀ ਉਸ ਥਾਂ ਦੇ ਉੱਤੇ ਚੜ ਦਿੱਤਾ।
ਪੰਜ ਸਿੰਘ ਪੁਨ ਤਜ ਤਜ ਹੈ ਕੋ,
ਸਿੰਘ ਜਿਹੜੇ ਸੀ ਪਹਿਲਾਂ ਉਹਨਾਂ ਨੇ ਘੋੜੇ ਜਿਹੜੇ ਸੀ ਆਪਣੇ ਛੱਡ ਕੇ
ਅੰਦਰ ਪਏ ਪ੍ਰਵੇਸ਼ਾ,
ਜਿਹੜੀ ਕੱਚੀ ਗੜੀ ਸੀ ਇਹਦੇ ਅੰਦਰ ਪ੍ਰਵੇਸ਼ ਹੋ ਗਏ ਹਨ।
ਖੋਲ ਪੌਰ ਕੋ ਰਾਣ, ਖੋਲ ਪੌਰ ਕੋ ਸਿੰਘ ਬਰੇ ਤਬ,
ਬਾਕੀ ਜਿਹੜੇ ਸਿੰਘ ਸੀ ਨਾ ਤੇ ਦਰਵਾਜ਼ਾ ਖੋਲ ਕੇ ਵੜ ਗਏ।
ਸਜਾਏ ਵਿਸ਼ੇਸ਼ਾ,
ਇਸ ਨੂੰ ਸਜਾ ਦੇਣਾ ਕੀਤੀ ਬੜੀ ਭਾਰੀ।
ਬੈਨਕਾਰ ਵੈਰ ਨਰਤੇ ਸਭ,
ਸਤਿਗੁਰੂ ਮਹਾਰਾਜ ਨੇ ਸਿੰਘਾਂ ਨੂੰ ਕਹਿ ਦਿੱਤਾ ਬਾਈ ਜੋ ਇਹਨਾਂ ਨੂੰ ਚਾਹੀਦਾ ਦੇ ਦਿਓ ਤੇ ਤੁਸੀਂ ਹੁਣ ਇਹ ਗੜੀ ਨੂੰ ਛੱਡ ਦਿਓ, ਬਾਹਰ ਚਲੇ ਜਾਓ।
ਕਰ ਬਣਦੇ ਤ੍ਰਾਸਾ,
ਕਹਿ ਕੇ ਸਤਿਗੁਰੂ ਮਹਾਰਾਜ ਜੀ ਨੇ ਸਭ ਨੂੰ ਦੱਸ ਦਿੱਤਾ।
ਨਰਮ ਸਮੱਗਰੀ ਅੰਤਰਲੇ ਗਨ,
ਜੋ ਜੰਗ ਕਰਨ ਦੀ ਸਮੱਗਰੀ ਸੀ ਗੋਲਾ ਸਿੱਕੇ ਸਿੱਕਾ ਤੀਰ ਵਗੈਰਾ ਸਭ ਅੰਦਰ ਲੈ ਗਏ।
ਚਿੜਕੀ ਨੌ ਚੌਪਾਸਾ,
ਚਾਰ ਪਾਸਿਆਂ ਤੋਂ ਐਨ ਪਗਿਆਈ ਕਰ ਲਈ ਹੈ।
ਮੋਰਚਾ ਬੰਦੀ ਤਰਸ਼ਨਾ,
ਮੋਰਚਾ ਬੰਦੀ ਹੁੰਦੀ ਮੋਰਚੇ ਪੱਟ ਲਏ ਨੇ ਤੇ ਇਸ ਤਰ੍ਹਾਂ ਬੜੀ ਸ਼ੀਘਰਤਾ ਦੇ ਨਾਲ
ਵਾਹੀ ਪੌੜੇ ਅਟਾਰੀ,
ਅਟਾਰੀ ਤੇ ਦਰਵਾਜ਼ੇ ਦੀ ਜਿਹੜੀ ਵਾਹੀ ਸੀ ਨਾ ਤੇ ਉਸ ਵੱਲ
ਉਸ ਅੰਤਰ ਸੰਚਨ ਕਰਕੇ,
ਜੋ ਚਾਹੀਦਾ ਸੀ ਤੇ ਅੰਦਰ ਸਿੰਘਾਂ ਨੇ ਸੰਚਨ ਕੀ ਇਕੱਠਾ ਕਰ ਲਿਆ।
ਬੈਠੇ ਗੁਰ ਪੱਟ ਭਾਰੀ,
ਬਹੁਤ ਸਾਰੇ ਸੂਰਮੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਧਾਂ ਜੀ ਬੈਠ ਗਏ ਨੇ ਕਬਜ਼ਾ ਕਰਕੇ ਇਸ ਗੜੀ ਦੇ ਵਿੱਚ। ਹੁਣ ਸਤਿਗੁਰੂ ਮਹਾਰਾਜ ਜੀ ਨਾਲ ਡਿਊਟੀਆਂ ਲਾਉਂਦੇ ਨੇ ਕਿਸ ਕਿਸ ਪਾਸੇ ਤੁਸੀਂ ਪਹਿਰਾ ਦੇਣਾ ਹੈ।
ਸ੍ਰੀ ਸਤਿਗੁਰ ਕਰ ਕਾਇਮੀ,
ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਤਰ੍ਹਾਂ ਕੱਚੀ ਗੜੀ ਚਮਕੌਰ ਦੇ ਅੰਦਰ ਪਕਿਆਈ ਕਰਕੇ
ਗੁਰੂ ਕੇ ਮਾਹੇ
ਕੱਚੀ ਗੜੀ ਦੇ ਸਤਿਗੁਰੂ ਮਹਾਰਾਜ ਜੀ ਚੱਲ ਗਏ।
ਲਸ਼ਕਰ ਸਤਰ ਕੋ,
ਇੱਥੇ ਦੁਸ਼ਮਣ ਦੀ ਜਿਹੜੀ ਫੌਜ ਸੀ ਬੜੀ ਭਾਰੀ,
ਪ੍ਰਾਪਤ ਨਾਹੇ
ਉਹ ਭਾਲ ਦੇ ਸਰਦੇ ਨੇ। ਪਹਿਲਾਂ ਭਾਈ ਉਦੇ ਸਿੰਘ ਜੀਵਨ ਸਿੰਘ ਦੀ ਨਿਗਾਹ ਸੀ ਪਰ ਨਹੀਂ ਤੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਪ੍ਰਾਪਤ ਨਹੀਂ ਹੋਏ।
ਗਲਤ ਪਦ ਛੰਦ ਕੇ ਕਿਤ ਕਹਿ ਗੁਰੂ ਰਣ ਜੂਝਿਓ,
ਕਈ ਤਾਂ ਉਹਨਾਂ ਦੇ ਵਿੱਚੋਂ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੈਦਾਨੇ ਜੰਗ ਵਿੱਚ ਸ਼ਹੀਦ ਹੋ ਗਏ ਨੇ,
ਬਹੁਤੇ ਬਾਣ ਪ੍ਰਹਾਰੇ,
ਬਹੁਤ ਸਾਰੇ ਤੀਰ ਜਿਹੜੇ ਸੀ ਉਹਨਾਂ ਨੇ ਚਲਾਉਣਾ ਕੀਤੇ ਹਨ।
ਆਇਓ ਰਹੋ ਕਰ ਯੁੱਧ ਬਨੇਰਾ,
ਬੜਾ ਭਾਰੀ ਸਤਿਗੁਰੂ ਮਹਾਰਾਜ ਜੀ ਜੰਗ ਕਰਦਿਆਂ ਕਰਦਿਆਂ ਤੇ ਸਾਡੇ ਅੱਗੇ ਅੜੇ ਰਹੇ
ਵੀਰ ਬਦਾਰੇ,
ਬਹੁਤ ਸਾਰੇ ਜਿਹੜੇ ਸਾਡੇ ਸੂਰਮੇ ਸੀ ਤੇ ਉਹਨਾਂ ਨੇ ਤੀਰਾਂ ਦੇ ਨਾਲ ਗਿਣ ਦਿੱਤੇ ਮਾਰ ਦਿੱਤੇ।
ਅਗਰ ਹੀ ਗਮਨੇ
ਤੇ ਕਈ ਪਹਾੜੀਆਂ ਦੀਆਂ ਫੌਜਾਂ ਤੇ ਤੁਰਕਾਂ ਦੀਆਂ ਫੌਜਾਂ ਵਿੱਚ ਕਹਿੰਦੇ ਨਹੀਂ ਉਹ ਤਾਂ ਅੱਗੇ ਕਰੇ ਗਏ ਨੇ।
ਤੁਰੰਗ ਨਹਾਰੋ,
ਉਹਨਾਂ ਦਾ ਘੋੜਾ ਹੈ ਤੇ ਉਸਦੀ ਪੈੜ ਜਿਹੜੀ ਵੇਖਣਾ ਕਰੋ।
ਮਰਦੇ ਮੈਂ ਰਾਤੇ ਆਦਤ,
ਜਿਹੜੀਆਂ ਘੋੜਿਆਂ ਦੀਆਂ ਪੈੜਾਂ ਬਹੁਤੀਆਂ ਲੱਗੀਆਂ ਤੇ ਵੇਖੋ ਅੱਗੇ ਚਲੇ ਗਏ ਨੇ। ਮਰਦੇ ਮੈਂ ਰਾਤੇ ਆਦਤ, ਕਰਾਮਾਤ ਹੱਥ ਭਰ। ਇਸ ਵਾਸਤੇ ਸਤਿਗੁਰੂ ਇਸ ਜੰਗ ਦੇ ਅੰਦਰ ਮਰਨ ਵਿੱਚ ਨਹੀਂ ਆ ਸਕਦਾ, ਉਹ ਤਾਂ ਬੜੇ ਕਰਾਮਾਤੀ ਨੇ, ਬੜੀ ਸ਼ਕਤੀ ਵਾਲੇ ਹਨ।
ਕਸ਼ੂ ਨਾ ਸੂਝਿਓ,
ਹਨੇਰੇ ਵਿੱਚ ਲੜਦੇ ਰਹੇ ਸਾਰੀ ਰਾਤ ਤੇ ਕੁਝ ਵੀ ਦਿਸਿਆ ਨਹੀਂ ਹੈ।
ਉਹ ਬਚਕੋ ਨਰਕ ਮਾਰਾ,
ਕੌਣ ਬਚ ਗਿਆ ਹੈ ਜੰਗ ਦੇ, ਕੌਣ ਲੜ ਕੇ ਮਾਰਿਆ ਗਿਆ ਹੈ?
ਹਜ਼ਾਰਾਂ ਵੀਰ ਤੁਰੰਗ ਮਾਰੇ,
ਤਾਂ ਸੰਗੀ ਘੋੜੇ ਤੇ ਜਿਹੜੇ ਸੂਰਮੇ ਮਰ ਗਏ,
ਖੇਤਰਾ ਭਾਰਾ,
ਬੜਾ ਭਾਰੀ ਭਾਰੀ ਜੰਗ ਜਿਹੜਾ ਹੈ ਮੈਦਾਨ ਨੇ ਖੇਤ ਦੇ ਅੰਦਰ ਹੋਇਆ ਹੈ।
ਇਤਿਹਾਸਕ ਮੈਂ ਨਿਰਣੇ ਕਰ
ਆਪ ਲੈ ਕੇ ਇਕੱਠੇ ਹੋ ਕੇ ਪਹਾੜੀਏ ਦੇ ਤੁਰਕ ਤੇ ਇਸ ਤਰ੍ਹਾਂ ਗੱਲਾਂ ਕਰਦੇ, ਤੇ ਜਦੋਂ ਨਿਰਣਾ ਕਰਕੇ
ਇਸ ਕੰਮ ਨੇ ਮੈਂ ਸੁਝਾ,
ਕਹਿੰਦੇ ਜੀ ਗੋਬਿੰਦ ਸਿੰਘ ਮਹਾਰਾਜ ਜੀ ਕਿਸ ਪਾਸੇ ਨੂੰ ਚਲੇ ਗਏ ਤੇ ਕੁਝ ਵੀ ਦਿਸਦਾ ਨਹੀਂ ਹੈ।
ਅੱਗੇ ਤੇ ਪਾਸੇ ਤੇ ਆਵਤ,
ਹਾਂਜੀ ਅੱਗੇ ਤੇ ਪਿੱਛੇ ਤੇ ਆਉਂਦਿਆਂ ਹੋਇਆ ਕੋਈ ਬੰਦਾ ਅੱਗੇ ਆਉਂਦਾ ਜਾਂ ਪਿੱਛੇ ਆਉਂਦਾ ਹੈ, ਤੇ ਅੱਗੋਂ ਪਿੱਛੋਂ ਆਉਂਦਿਆਂ ਤੋਂ ਸਤਿਗੁਰੂ ਮਹਾਰਾਜ ਜੀ ਦੇ ਪਤੇ ਪੁੱਛਦੇ ਨੇ ਵੀ ਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੀ ਦੇਖੇ ਕਿਸੇ ਨੇ। ਰਾਤ ਨੂੰ ਬੜਾ ਹਨੇਰਾ ਸੀ, ਆਪੋ ਵਿੱਚ ਹੀ ਬਹੁਤ ਲੜ ਕੇ ਮਰੇ,
ਤੁਰਕ ਪਹਾੜੀ
ਪਹਾੜੀ ਬਹੁਤ ਹੀ ਘਾਇਲ ਜ਼ਖਮੀ ਹੋ ਗਏ।
ਤੁਰਕ ਸੰਭਾਲ ਸੰਭਾਲ ਪਰੇ ਮਗ,
ਕਈਆਂ ਨੇ ਕੋਸ਼ ਸੰਭਾਲ ਲਈ, ਜਿਹਨਾਂ ਦੇ ਥੋੜੇ ਜ਼ਖਮ ਸੀ ਤੇ ਉਹ ਰਸਤੇ ਪੈ ਗਏ।
ਕਰੇ ਔਰ ਭਾਰੀ
ਬਹੁਤ ਭਾਰੀ ਸਿੰਘਾਂ ਦੀ ਫੌਜ ਤੋਂ ਡਰ ਧਰਦੇ ਨੇ।
ਅਨੰਦਪੁਰ ਕੀ ਬੜ ਸੈਨਾ,
ਜਿਹੜੀ ਸਾਹਿਬ ਸਿੰਘ ਜੀ ਅਨੰਦਪੁਰ ਸਾਹਿਬ ਦੀ ਬੜੀ ਭਾਰੀ ਸੈਨਾ ਸੀ, ਇਹ ਬਾਈ ਧਾਰ ਦੇ ਪਹਾੜੀਆਂ ਤੇ ਤੁਰਕਾਂ ਦੇ
ਉੱਪਰ ਉੱਪਰ ਲੜ ਲੜ ਹਾਰੇ,
ਉੱਪਰ ਤੱਕ ਸਾਹਿਬ ਸਿੰਘ ਜੀ ਲੜ ਲੜ ਕੇ ਤੇ ਹਾਰ ਸੰਭ ਗਏ
ਤੇ ਛੁੱਟ
ਜਿਹੜੀਆਂ ਉਹ ਮਾਰਦੇ ਹਨ। ਇਸ ਵਾਸਤੇ ਜੇ ਅਨੰਦਪੁਰ ਕੀ ਬੜ ਸੈਨਾ, ਰੁੱਖ ਲੜ ਲੜ ਹਾਰੇ, ਕਹਿੰਦੇ ਟੁੱਟਿਓ ਸੰਗ ਗੁਰ ਤੇਰਾ, ਪੱਚ ਪੱਚ ਕਥੇ ਗੁਜ਼ਾਰੇ, ਤੇ ਇਸ ਤਰ੍ਹਾਂ ਹਾਰ ਹੰਭ ਗਏ ਨੇ ਜਿਹੜੇ ਮੂਰਖ ਨੇ ਵਿਸੰਭ ਹਨ।
ਦਿੱਲੀ ਤੇ ਜੋ 10 ਲੱਖ ਪਹੁੰਚੀ,
ਦੂਜੇ ਜਿਹੜੇ ਦਿੱਲੀ ਤੋਂ ਪਾਜੇ ਮਰਦੂਰ ਨੇ 10 ਲੱਖ ਦੀ ਗਿਣਤੀ ਚ ਫੌਜ ਮੰਗਵਾਈ ਹੈ,
ਜਿਹਨੂੰ ਗੁਰੂ ਸੁਧ ਪਾਈ,
ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਖਬਰ ਪਾਉਣਾ ਕੀਤੀ।
ਅਨੰਦਪੁਰ ਤੇ ਬਹੁਤ ਜੂਜੇ,
ਨਿਕਲ ਕੇ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਤੇ ਬਹੁਤ ਹੀ ਲੜੇ ਹਨ,
ਨਹੀਂ ਜੰਮੂ ਪਿਛਵਾਈ,
ਜਿਹੜੀ ਬਾਕੀ ਦੀ ਫੌਜ ਹੈ ਨਾ ਉਹ ਪਿੱਛੇ ਰਹਿ ਗਈ ਹੈ, ਜਿਹਨੇ ਜਿਸਨੇ ਘੇਰਾ ਪਾਇਆ ਹੋਇਆ ਸੀ।
ਨਾਮ ਰਾਮ ਚਮਕੌਰ ਤੁੰਗ ਥਲ,
ਸੁਣਿਆ ਕਿ ਚਮਕੌਰ ਪਿੰਡ ਹੈ ਤੇ ਉੱਤੇ ਸਾਂ ਦੇ ਉੱਤੇ
ਉਹਨਾਂ
ਨੇ ਆ ਕੇ ਆਪਣਾ ਡੇਰਾ ਜਿਹੜਾ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਾਇਮ ਕਰ ਲਿਆ ਹੈ।
ਸਦਰ ਸੁਧ ਗਯੋ ਜਾਤ ਇੱਕ,
ਜਿਮੀਦਾਰ ਸੀ ਸਾਹਿਬ ਸਿੰਘ ਜੀ ਇਹੀ ਹੋਣਾ, ਤੇ ਜਿਹੜਾ ਇੱਥੋਂ ਗਿਆ ਸੀ ਇਹਨੇ ਖਬਰ ਦੇ ਦਿੱਤੀ
ਗੁਰ ਗਏ ਮੀਨਾ,
ਜਿਹਦੀ ਬੁੱਧੀ ਸ਼ਾਂਤੀ ਦਾ ਨਾਂ, ਕਹਿੰਦਾ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫੜ ਲਿਆ,
ਮੈਨੂੰ
ਬੜੀ ਸਜਾ ਦਿੱਤੀ, ਮੇਰਾ ਘਰ ਜਿਹੜਾ ਸੀ ਖੋਲਿਆ, ਆਪ ਆਪਣੇ ਸਾਥੀ ਸਿੰਘਾਂ ਦੇ ਸਮੇਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਕੱਚੀ ਗੜੀ ਪ੍ਰਵੇਸ਼ ਹੋ ਗਏ।
40 ਕੈ 50 ਸੰਗ ਭੱਟ ਹੈ,
40 ਜਾਂ 50 ਦੀ ਗਿਣਤੀ ਉਹਨਾਂ ਦੇ ਨਾਲ ਸੂਰਮਿਆਂ ਦੀ ਹੈ।
ਅਪਰ ਮਰੇ ਸਮਦਾਈ,
ਹੋਰ ਜਿਸਨੇ ਉਹਨਾਂ ਦੇ ਨਾਲ ਸੂਰਮੇ ਸੀ ਨਾ, ਤੇ 1500 ਦੀ ਗਿਣਤੀ ਸੀ, ਇਹ ਸਾਰੇ ਸ਼ਹੀਦ ਹੋ ਗਏ ਨੇ।
ਨਰਦਾ ਰਾਜੇ ਸਦਨ ਮਜਾ,
ਜਿਹੜੇ ਪਰਿਵਾਰ ਦੇ ਮੈਂਬਰ ਸੀ ਇਸਤਰੀਆਂ ਸੀ ਘਰ ਦੇ ਵਿੱਚ,
ਕਾਟ ਬਰਿਆਈ
ਬਦੋ ਵਧੀ ਉਹ ਸਾਰੇ ਕੱਢ ਦਿੱਤੇ ਨੇ।
ਭਇਓ ਪ੍ਰਵੇਸ਼ ਆਪ ਗੱਲਾਂ ਕਰ,
ਕਿਲੇ ਦੀ ਸ਼ਕਲ ਦੀ ਗੜੀ ਜਾਣ ਕੇ, ਤੇ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਥੀਆਂ ਦੇ ਸਮੇਤ ਦੇ ਵਿੱਚ ਪ੍ਰਵੇਸ਼ ਹੋ ਗਏ ਨੇ।
ਹੋਇਆ ਨਾ ਸਕੇ ਲੜਾਈ,
ਹਾਂਜੀ ਹੋਇਆ ਨਾ ਸਕੇ ਲੜਾਈ, ਤੇ ਇਸ ਵਾਸਤੇ ਜੋ ਲੜਾਈ ਹੈ ਨਾ, ਤੇ ਇਹ ਗੜ ਤੋਂ ਬਿਨਾਂ ਕਿਲੇ ਤੋਂ ਬਿਨਾਂ ਹੋ ਨਹੀਂ ਸਕਦੀ, ਇਸ ਕਰਕੇ ਇਹਦੇ ਵਿੱਚ ਪ੍ਰਵੇਸ਼ ਹੋ ਗਏ ਨੇ।
ਮੈਂ ਮੁਰਚਾ ਮੈਂ ਪਰਖਾ ਦੀਰਖ ਦੀਰਘ,
ਉਹਨਾਂ ਪਾਸੋਂ ਲੜਾਈ ਨਹੀਂ ਹੋ ਸਕਣੀ, ਕਿਉਂਕਿ ਨਾ ਤਾਂ ਕੋਈ ਮੋਰਚਾ ਹੀ ਹੈ ਉੱਥੇ, ਨਾ ਕੋਈ ਬਹੁਤੀ ਖਾਈ ਹੈ ਉਸਦੇ ਆਲੇ
ਦੁਆਲੇ,
ਨਾ ਜਿਹੜਾ ਦਰਵਾਜ਼ਾ ਹੈ ਤੇ ਦਰਵਾਜ਼ਾ ਵੀ ਕੋਈ ਤਕੜਾ ਮਜ਼ਬੂਤ ਨਹੀਂ ਹੈ ਦਰਵਾਜ਼ੇ ਦੀ ਸਾਹਵੇ।
ਅੰਮ੍ਰਿਤ ਮਾਰਗ ਸਿੱਖ ਪ੍ਰਵੇਸ਼ ਪਾ,
ਰਸਤੇ ਚੱਲਦਿਆਂ ਚੱਲਦਿਆਂ ਆਪਣੇ ਸਾਥੀਆਂ ਦੇ ਸਮੇਤ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਵੇਸ਼ ਹੋ ਗਿਆ ਇੱਥੇ।
ਚਲੋ ਆਪ ਲਿਓ ਕਾਢੀ,
ਜਿਮੀਦਾਰ ਨੇ ਕਿਹਾ ਵੀ ਚਲੋ ਮੇਰੇ ਨਾਲ ਤੇ ਤੁਸੀਂ ਉੱਥੋਂ ਨੂੰ ਕੱਢਣਾ ਕਰੋ।
ਮੈਂ ਤੁਰਕ ਤਬ ਹੈ ਹੰਤਵਾਏ,
ਤੇਰੀ ਸਾਹਿਬ ਸਿੰਘ ਜੀ ਬੁੱਧੀ ਚੰਦ ਦੀ ਸਾਰੀ ਸੀ ਜਿਹੜੀ ਸੀ ਨਾ ਸੁਣ ਕੇ ਗੱਲਬਾਤ, ਤੇ ਜਿਹੜੇ ਤੁਰਕ ਸੀ جڑے کہ آئے کہ دلی تو دس لاکھ کی گنتی نہ دے تو سورمیاں نے اپنے گھوڑے بجا دیتے
دھنسے تم کاڑے
بہت سارے دھنسے جڑے بجا
سوریہ سمان گئے پر
جڑی دھوڑ سی نا بہت اڑی ہے آسمان جڑا سی آکاش بھر گیا
بٹو اندھیر گبارے
بڑا بھاری گاڑا اندھیرا ہو گیا ہے
چاندنی سورج کو سارے
سارا جڑا سورج سی اندھیرے نے ڈک لیا اتنی دھوڑ جڑی سی آکاش
سار نہ دیکھے
ہاتھ پھیلایا ہوا بھی اس سمے دستا نہیں ہے
چلی آئے چمکور چمو سب
ساری جڑی فوج ہے چمکور صاحب نظر دے آلے دوالے چل کے آئے
وہ چل سمندر سریخے
جس طرح سمندر میں جوار پاٹا آتا اس طرح سمندر وانگ اچھل کے اس طرح آگے جی ٹاپو دے آلے دوالے سمندر کا پانی ہوں جزیرے وام چمکور چمکور صاحب نگر ہے یہ آلے دوالے ترکان کی فوج جڑی سمندر کے پانی بند آ کے اس نے گھیرا پا لیا
سویا جی ترکان دیکھے سردار
سن جنا ترکان کی فوج سردار جرنیل سن
تیرا نام سنو سمدائی
بھائی صاحب بھائی سنتوش سنگھ جی کہتے ان جرنیلوں کے نام تمہیں دستے ہاں سارے سروتے سن لو
نارکھاں پٹ گیر کھاں پن
ایک سردار کا جرنیل کا نام سی نار خان دوجے کا نام سی گیرت خان
پلاد کے باغ اٹھائی
ہاں تیجا پلاد خان ہے اس نے اپنے گھوڑے دیا باغ جہیا اٹھائی ہوئی نے
اسماعیل خان بہادر
ایک دا نام اسماعیل خان ہے ایک دا نام بہادر خان ہے
آسمان آئے دتائی
آسمان خان ایک جرنیل کا نام تو یہ بھی بڑی کالی نال بھج کے آیا
سلطان ہے جہان خان ویر
سلطان خان بھی ایک جرنیل ہے اسی طرح جہان خان سورما
پٹھان پیر گنی کم جائی
سن جی پٹھانا دوں نے فوج کی جڑی بھیڑ ہے کٹ ہے وہ گنتی کیویں کیتا جائے
کبھی میاں خان پورے خان سید خان نورے خان
ایک دا نام میاں خان ہے دوجا پورے خان ہے تیجا سید خان سے چوتھا نورے خان ہے
پھول خان گل خان حسین خان صاحب ہے
اسی طرح کل خان سے گل خان سے حسین خان سے یہ بھی جڑے سی سور میں اگے بھجے ہیں
بلی بیگ مغل کمان گئے دیگ جت
مغلوں کے چوتھا سنگی سورمے نے اس کا نام بلی بیگ ہے تے کمان گئے اپنی کمان جڑی سانس نو پکڑ کے بہت ہی کالی دے نال
اپر خلیل خان دل کو مٹایو ہے
اور سلیم خان اس کا نام ہے یہ بھی جڑی مغلوں کی فوج ہے بہت ہی اچھل کے آئی ہے
مرزا حیات بیگ سینا تو کر بیگ
اسی طرح مرزا حیات بیگ ہے اسی طرح سینا تو کرم بیگ فوج دے نال کرم بیگ جڑا ہے
سید محبوب علی جاؤں کستاب آئے ہوئے
محدود علی سجدہ دے وچوں ہے سورما تے بڑی کالی دے نال آئے سردار نے موٹے موٹے جرنیل جڑے فوج دے
ویر بیگ جعفر امام کافر تے
اسی طرح ویر بیگ جڑا ہے تے اسی طرح جعفر بیگ جڑا ہے جا ویر سورما تے جعفر بیگ امام ہاں کافر تے یہ اپنی جی افواہ سبھی سینا دھرم ناش کر کے کافر بن گئے نے جھوٹے بن گئے نے
قرآن کی کفر کہوائے ہے
قرآن شریف دیا قسم جہاں نے کھادیا سے کفر کہوائے ہوئے ساری جھوٹیاں نے جھوٹے کہونا کیتا انہوں نے
کیوں رنگ کالے ہیں روپ ہی سدھارے سارے
سنجیاں دیکھو کالے رنگ نے بہت ہی کروپ ہیں
کیوں رنگ سورے جنگ سورے جگ جانی
کئی رنگ جڑے پورے نے بڑے پاری سورمے نے میدانی جنگ میں جنگ کرنے واسطے آئے ہیں
بسوں بک نہارے کچھ بک پارے پارے
پاسوں کہتے ہیں پاسی اس طرح کہن والے بولن والے پاسوں بولتے ہیں افغانستان کابل کا علاقہ ادھر آئے نے بڑے کچھ بک کہتے ہیں اجڈ بڑے پارے پارے ہیں اس طرح جنہ کے قد
آپلی کداری لوگی کو بخانی
ہے کابل کا سورما کوئی کندھار کا ہے دوجی بھی ایک علاقہ ہے اس طرح کہتے اتنے وہ دوجی اپنے آپ کو بخا رہے ہیں
ہبسی پشاوری کو بلخ بخاری ہوتے
اس طرح ہرش دیش کے جمع والے سنگیاں ہے پشاوری پشاور دے گاٹے برف کے بخارے رہن والے جڑے سورمے سن علاقوں میں
روسی گانے رومی گرہ گجنی پروانیاں
اس طرح ਉੱਤੇ ਜਿਹੜਾ ਰੂਸ ਹੈ ਤੇ ਬਹੁਤ ਸਾਰੇ ਰੋਮੀ ਜਿਵੇਂ ਰੋਮ ਬਲਾਇ ਤੇ ਜਿਸ ਤਰ੍ਹਾਂ ਇਟਲੀ ਹੈ ਤੇ ਇਸੇ ਤਰ੍ਹਾਂ ਗਰਮੀ ਵਿਚ ਰਹਿਣ ਵਾਲੇ ਬਹੁਤ ਸਾਰੇ ਜਿਹਨਾਂ ਦੇ ਘਰ ਤੇ ਸੂਰ ਨੇ ਬਸ ਇਸ ਕਰਕੇ ਮੰਨ ਲਓ
ਹਾਂਜੀ
ਕਈ ਸਾਹਿਬ ਸਿੰਘ ਜੀ ਸੂਰਮੇ ਜਿਹੜੇ ਨੇ ਤੇ ਟੱਠਾ ਤੇ ਪੱਖਰ ਤੇ ਸਿੰਧ ਦੇ ਵਿਚ ਨੇ ਇਹ ਦੋਵੇਂ ਤੇ ਇੱਕ ਪੱਖਰ ਪੰਜਾਬ ਦੇ ਪੱਛਮ ਵਿਚ ਵੀ ਹੈ ਤੇ ਇਸ ਤਰ੍ਹਾਂ ਆਰਾਮ ਦੇ ਜਿਹੜੇ ਸੀ ਤੇ ਬਹੁਤ ਸਾਰੇ ਜਿਹੜੇ ਸੂਰਮੇ ਨੇ ਤੇ ਆਰਾਮ ਤੇ ਇਸੇ ਤਰ੍ਹਾਂ ਅਰੇਵੀ ਤੇ ਅਰੇਵੀ ਸਾਹਿਬ ਸਿੰਘ ਜੀ ਆਰਾਮ ਤੇ ਆਰਾਮ ਦੇ ਰਹਿਣ ਵਾਲੇ ਜਿਹੜੇ ਸੂਰਮੇ ਸੀ ਤੇ ਇਸ ਤਰ੍ਹਾਂ ਸਾਰੇ ਥਾਵਾਂ ਦੇ ਜਿਹੜੇ ਸੂਰਮੇ ਸਤਿਗੁਰੂ ਮਹਾਰਾਜ ਜੀ ਦੇ ਉੱਤੇ ਜੰਗ ਕਰਨ ਵਾਸਤੇ ਤੇ ਚੜੇ ਹਨ।
ਕਸ਼ਮੀਰੀ ਕਸ਼ਮੀਰੀ ਜਨ ਬੋਲਣਾ ਪਛਾਣੀਆ
ਕਈ ਸਾਹਿਬ ਸਿੰਘ ਜਿਹਨਾਂ ਦੇ ਵਿੱਚ ਕਸ਼ਮੀਰੀ ਹਨ ਤੇ ਜਿਨ੍ਹਾਂ ਦੀ ਬੋਲੀ ਜਿਹੜੀ ਉਹ ਸਮਝ ਵਿੱਚ ਨਹੀਂ ਆਉਂਦੀ ਹੈ।
ਭਾਈ 10 ਲੱਖ ਜਦ ਪਿੱਛੇ ਹੋ ਤੋ ਸੈਨਾ ਸਭ
ਜਿਹੜੀ ਸਾਹਿਬ ਸਿੰਘ ਜੀ 10 ਲੱਖ ਦੀ ਗਿਣਤੀ ਵਿੱਚ ਸੈਨਾ ਆਈ ਹੈ ਤੇ ਪਿਛਲੀ ਜਿਹੜੀ ਅਨੰਦਪੁਰ ਸਾਹਿਬ ਦੀ ਬਚੀ ਹੋਈ ਇਹਨਾਂ ਦੀ ਫੌਜ ਹੈ ਤੇ ਉਹ ਵੀ ਸਾਰੇ ਇਕੱਠੇ ਹੋ ਗਏ।
ਸੁਣੀ ਸੁਧ ਫੌਜ ਮਰਦੂਦ ਆਦਤ ਆਏ ਹੈ
ਇਹਨਾਂ ਨੇ ਸਾਰੀ ਫੌਜ ਦੀ ਆਈ ਹੋਈ ਫੌਜ ਦੀ ਖਬਰ ਸੁਣ ਲਈ ਇੱਕ ਵਾਰ ਮਰਦੂਦ ਆਦਤਾਂ ਨੇ ਸੁਣ ਕੇ ਇਹ ਵੀ ਭੱਜ ਪਏ ਕਿ 10 ਲੱਖ ਦੀ ਗਿਣਤੀ ਫੌਜ ਹੋਰ ਆ ਗਈ ਹੈ।
ਗੁਰੂ ਚਮਕੌਰ ਠੌਰ ਕਹਿਣੀ ਕਰੀ ਹੈ ਦੌਰ
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੁਣਿਆ ਹੈ ਚਮਕੌਰ ਸਾਹਿਬ ਨਗਰ ਦੀ ਗੜੀ ਵਿੱਚ ਆਪਣੀ ਕਾਇਮ ਦੀ ਪਕਿਆਈ ਕਰ ਲਈ ਹੈ।
ਆਈ ਜੰਮੂ ਔਰ ਤੈਨੂੰ ਫੇਰ ਘੇਰ ਪਾਏ ਹੈ
ਸਾਡੀ ਹੋਰ ਫੌਜ 10 ਲੱਖ ਦੀ ਗਿਣਤੀ ਦਿੱਲੀ ਤੋਂ ਆ ਗਈ ਹੈ ਤੇ ਉਹਨਾਂ ਨੂੰ ਮੁੜ ਕੇ ਫੇਰ ਘੇਰਾ ਪਾ ਲਿਆ ਹੈ।
ਦੂਜੇ ਨਾਲ ਪਛਾੜੀ ਜੰਗ ਹੋਤ ਹੈ ਅਗਾਰੀ ਅਬ
ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਿਛਲੀ ਜੰਗ ਵਿੱਚ ਜੁਝੇ ਸ਼ਹੀਦ ਨਹੀਂ ਹੋਏ ਨੇ ਤੇ ਇਸ ਵਾਸਤੇ ਹੋਤ ਹੈ ਅਗਾਰੀ ਅਬ ਤੇ ਹੁਣ ਅੱਗੇ ਹੀ ਹਨ ਭਾਵ ਕਿ ਅੱਗੇ ਹੋਣਗੇ ਸੁਣਿਆ ਤੇ ਅੱਗੇ ਇਹਨਾਂ ਨੇ ਫੇਰ ਗੜੀ ਵਿੱਚ ਕਬਜ਼ਾ ਕਰ ਲਿਆ।
ਭਜਾਏ ਹੈ
ਸਾਰੀ ਖਬਰ ਸੁਣ ਕੇ ਸਾਰਿਆਂ ਨੇ ਤੇ ਹੈ ਘੋੜੇ ਨੂੰ ਹੱਲਾ ਦੇ ਕੇ ਅੱਗੇ ਭਜਾਉਣਾ ਕੀਤੇ
ਯੂਸਫ ਵਜ਼ੀਰ ਖਾਂ ਸਰਹੰਦ ਕੋ ਬੁਲੰਦ ਸੂਬਾ
ਜਿਹੜਾ ਸੈਨਾਪਤੀ ਹੈ ਵਜ਼ੀਰ ਖਾਂ ਸਰਹੰਦ ਦਾ ਬੜਾ ਭਾਰੀ ਸੂਬਾ
ਸੰਗ ਬਾਣੀ ਉਮੜ ਤਾਰੇ ਆਏ ਹੈ
ਸਾਹਿਬ ਸਿੰਘ ਜੀ ਆਪਣੀ ਸਾਰੀ ਫੌਜ ਨੂੰ ਨਾਲ ਲੈ ਕੇ ਤੇ ਬਹੁਤ ਹੀ ਉਛਲ ਕੇ ਕਾਹਲੀ ਨਾਲ ਆਏ ਨੇ।
ਸੂਬਾ ਨਾਲ ਸੂਬਾ ਨਾਪਰ ਕੋ ਦਸ ਜੇਰ ਨਾਮ ਜਿਸ
ਲਾਹੌਰ ਦਾ ਸੂਬਾ ਹੈ ਜੇਲ ਦਾ ਜਿਸਦਾ ਨਾਮ ਹੈ
ਦੁਨੀਆਂ ਸੁਧ ਸਾਰੀ ਦਲ ਭਾਰੀ ਜੁੱਤ ਧਾਇਓ ਹੈ
ਨਵੀਂ ਸਾਰੀ ਖਬਰ ਸੁਣ ਲਈ ਬੜੀ ਭਾਰੀ ਫੌਜ ਦੇ ਸਮੇਤ ਅੱਗੇ ਨੂੰ ਆਇਆ ਹੈ।
ਸਾਰਾ ਬਾਸੀ ਬਾਈ ਧਾਨ ਕੇ ਰਾਜੇ ਸਾਧੂ
ਵਿੱਚ ਰਹਿਣ ਵਾਲੇ ਭੀਮ ਚੰਦ ਆਦਿਕ ਬਾਈ ਧਾਨ ਦੇ ਬਾੜੀ ਬਾਈ ਜਿਹੜੇ ਪਹਾੜੀ ਰਾਜੇ ਨੇ ਆਪਣੀ ਫੌਜ ਦੇ ਸਮੇਤ
ਲੈ ਲੈ ਸੈਨ ਆਪਣੀ ਕੋ ਬ੍ਰਿੰਦ ਨੂੰ ਮੰਡਾਇਓ ਹੈ
ਆਪਣੀ ਫੌਜ ਲੈ ਕੇ ਸਾਰੇ ਸਾਹ ਸਿੰਘ ਜੀ ਬਹੁਤ ਉਛਲ ਕੇ ਆਏ ਨੇ।
ਮੀਏ ਆਵਰਾ ਨੇ ਕੌਣ ਸਕਤ ਬਖਾਨੇ ਤੇਨਾ
ਇਹਨਾਂ ਵਿੱਚ ਮੀਏ ਕਿਤਾਬ ਵਾਲੇ ਤੇ ਸਾਰਾ ਰਾਣੇ ਤੇ ਤਾਂ ਕਿਹੜਾ ਇੰਨੀ ਸ਼ਕਤੀ ਜਿਹਦੇ ਅੰਦਰ ਜਿਹੜਾ ਦੱਸ ਸਕੇ ਗਿਣਤੇ
ਅਸੀਂ ਕੁਲਾਹ ਨੇ ਬਸਾਲੀ ਸੁਣਾਇਓ ਹੈ
ਬੜਾ ਸਾਰੇ ਵਾਲਾ ਪੈਲਿਆ ਪੈਲਿਆ ਤੇ ਸਾਰਿਆਂ ਦੇ ਸੁਣ ਵਿੱਚ ਆ ਰਿਹਾ ਹੈ।
ਲੰਗਰ ਹਜ਼ਾਰ ਔਰ ਗੁੱਜਰ ਦਵਾਰ ਮਿਲ
ਹਜ਼ਾਰਾਂ ਦੀ ਗਿਣਤੀ ਚਰੰਗੜ ਨੇ ਤੇ ਇਸ ਤਰ੍ਹਾਂ ਗੁੱਜਰ ਜਿਹੜੇ ਗਵਾਰ ਆਦਿ ਸਾਰੇ ਮਿਲ ਕੇ
ਆਏ ਚਮਕੌਰ ਤੋਂ ਔਰ ਘੇਰੋ ਪਾਇਓ ਹੈ
ਇਸ ਤਰ੍ਹਾਂ ਚਮਕੌਰ ਸਾਹਿਬ ਦੇ ਦਰ ਸਾਰੇ ਆਏ ਨੇ ਤੇ ਚਾਰੇ ਪਾਸੇ ਘੇਰਾ ਜਿਹੜਾ ਉਹ ਪਾਇਆ ਹੋਇਆ ਹੈ।
ਅਮਨੀ ਆਕਾਸ਼ ਦੇ ਪ੍ਰਕਾਸ਼ ਕੋ ਵਿਨਾਸ਼ ਕੀਨਾ
ਇਹ ਘੋੜਿਆਂ ਦੇ ਸੁਰਾਂ ਨਾਲ ਤੇ ਇਤਨੀ ਮਿੱਟੀ ਉੜੀ ਹੈ ਤੇ ਆਕਾਸ਼ ਜਿਹੜਾ ਸੀ ਨਾ ਤੇ ਉਹ ਪ੍ਰਕਾਸ਼ ਤੋਂ ਬਿਨਾਂ ਕਰ ਦਿੱਤਾ ਮਿੱਟੀ ਚੜ ਕੇ
ਮਹਾਰਾਜ ਕੋਟਾ ਪਾਸੂ ਫਲ ਫੇਲ ਪੈ
ਰਾਸ ਕਹਿੰਦੇ ਤਾਂ ਹਨੇਰਾ ਜਿਹੜਾ ਸੀ ਰਾਸ ਨੂੰ ਹੋ ਗਿਆ ਔਰ ਪਾਸੂ ਫਲ ਫੈਲ ਪੈ ਪਾਸੂ ਕਹਿੰਦੇ ਨੇ ਧੂੜੀ ਨੂੰ ਤੇ ਧੂੜੀ ਜਿਹੜੀ ਸੀ ਨਾ ਉੜ ਕੇ ਤੇ ਉਹ ਸਾਰੇ ਆਕਾਸ਼ ਦੇ ਅੰਦਰ ਫੈਲ ਗਈ ਹੈ।
ਸੁਣੇ ਨਾ ਬੋਲ ਭਾਗਤੇ
ਇਤਨੀ ਮਿੱਟੀ ਆਕਾਸ਼ ਦੇ ਅੰਦਰ ਚੜ ਗਈ ਤੇ ਅੱਖਾਂ ਦੇ ਨਾਲ ਕੁਝ ਦਿਸਦਾ ਨਹੀਂ ਹੈ ਤੇ ਕਿਸੇ ਦਾ ਬੋਲ ਕਿਹਾ ਹੋਇਆ ਸੁਣਦਾ ਨੀ ਇਤਨਾ ਰੌਲਾ ਪੈ ਰਿਹਾ ਹੈ।
ਗੁਰੂ ਕੋ ਗਏ ਕਾਂਖ ਤੇ ਲਖਣ ਤੇ ਆਏ ਗੈਨ ਪੈ
ਗੁਰੂ ਕੋ ਗਏ ਕਾਂਖ ਤੇ ਗੁਰੂ ਸਾਹਿਬ ਨੂੰ ਤੇ ਗਹਿ ਪਕੜਨਾ ਕਾਂਖ ਤੇ ਚਾਹੁੰਦੇ ਨੇ ਗੁਰੂ ਸਾਹਿਬ ਨੂੰ ਸਾਰੇ ਪਕੜਨਾ ਚਾਹੁੰਦੇ ਲਖੰਤ ਆਏ ਗੈਲ ਪੈ ਪਿੱਛੇ ਦੇਖਦੇ ਸਤਿਗੁਰੂ ਮਹਾਰਾਜ ਜੀ ਨੂੰ ਆਏ ਨੇ ਭਾਲ ਕਰਦੇ
ਹੋਏ
ਚਾਰੇ ਤਰਫਾਂ ਤੋਂ ਸਾਹਿਬ ਸਿੰਘ ਜੀ ਬੜਾ ਸ਼ੋਰ ਹੋ ਰਿਹਾ ਤੇ ਜਹੰਤ ਹੇਲ ਰੌਰ ਕੈ ਇਸ ਰੌਲੇ ਵਿੱਚ ਹੱਲਾ ਕਰਨਾ ਚਾਹੁੰਦੇ ਨੇ
ਆਏ ਦੌੜ ਕੈ ਸ਼ਬੀਲੇ ਵੱਡੇ ਸ਼ੈਲ ਪੈ
جی ملشا کی فوج ہے دوڑ کے آئی ہے شریلے بڑے شہر سے اتنا جی کوئی پہاڑ ہوں شبی والے شہر جوان گرو گوبند سنگھ مہاراج جی اتنے فوج ساری چڑھ کے آئی ہے
جیسے میل میل کے سلاب جس کول کے
جیسے میل میل کے ان فوجوں کا ایسا اکٹھ ہوا ہے جی سلب جہے کبکڑ ہوں نے پمبڑ ہوں نے جی وہ سب سنگی دیے کی لاٹ نو گھیرا پاؤں اس طرح بڑی بھاری فوج جہی سن کٹھی کر
کے
بڑا رولا پا کے جڑا بھاری قلعہ روسی پہاڑ ہے جی چڑھائی کرنی ہے قلعے کے اتنے یہ چمکاؤ کی گڑی ایک بھارا پہاڑ ہے اس پاس آ رہے ہیں اس سمے دھرتی سے آکاش جڑے کی ایک ہو گئے بھاؤ دھرتی سے آکاش کی سوجھ ہی نہیں پہنتی اتنا مٹی کٹا اڑ رہا ہے
ہاں
جی یہ کور پنج کی گھوڑیا دے سموہ گھوڑیا دے سران کے نال کہڑی مٹی ہے ساری دس دس میں دسو دتا اندر ساری مٹی مٹی پھیل
گئی
بھائی سنتوش سنگھ جی کہ اتنی فوج آئی مانو کن کٹا کنے کہندے کنے بہتے جی کنے بہتے بدل دیا جہیا کٹا نے وہ گھیرا پا کے اس طرح بڑی ساری ہونا مانو کان کٹا مانو کان کان کی گھر جڑی ہے بدلا بدل دیا کان بہتیا کٹا کمانڈ گر کے پالکی بہتے بدل دیا سنگیاں کٹا کمانڈ کے گر گئی نے کور کور کو گج گج کے اس طرح ملیا نے خون پرس پہ پاؤ بھیانک طرح کے نال گج گج کے یہ ساری گٹا گلیاں نے اتوں ڈگ کے بھومی کے نال پاؤ دھوڑی این چڑھ رہی ہے کہ مانو بدل ہاں پھر وہ دھوڑی ہیٹھاں پی رہی ہے دھرتی مل رہی ہے مان